ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨਦਿਨਾ ਜਾਂ ਆਪ ਸਾਚੇ ਭਾਵਏ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵਏ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀਓ ਮਨ ਮੋਹ ਅਰ ਲੋਭ ਵਿਕਾਰਾਂ ਬੀਓ ਚੀਤ ਨਾ ਕਾਲਿਓ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵੇ ਆਪਣਾ ਚਲ ਤੇ ਰਾਖਿਓ ਚੀਤ ਜਬ ਲਓ ਨਹੀਂ ਭਾਗ ਲਿਲਾਰਿਓ ਦੈ ਤਬ ਲਓ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂੰ ਮਿਟ ਹੈ ਨਹੀਂ ਰੇ ਪਛੁਤਾਇਓ ਤਤ ਵਿਚਾਰ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ जपियो जिन अर्जन देव गुरु फिर संकट जोन गर्भ ना आयो जपियो जिन अर्जन देव गुरु फिर संकट जोन गर्भ ना आयो सतगुरु गरीब नवाज सर्व कला समर्थ दस पातशाहियां दे पावन स्वरूप सतगुरु श्री गुरु ग्रंथ साहिब सच्चे पातशाह जी दी पावन पवित्र हजूरी विच पहुंचे सत्कार योग गुरु खालसा साध संगत जीओ सारे एक बारी बख्शिश करो एकाग्रता बनाओ प्यार सहत फतेह बुलाओ जी वाहिगुरु जी का खालसा वाहिगुरु जी की फतेह। आप जी ने अज दा श्री मुख वाक जो गुरु रामदास महाराज जी ने बख्शिश करके अमृत वेले श्री हरिमंदर साहब विच बख्शिश कीता है आप जी ने वो पाठ सरवण कीता है। तनासरी राग विच 690 अंग उपर ये 5 अंकां दा शब्द है। शब्द भी लंबा है ते अज शहीदां दे सिरताज सतगुरु गुरु अर्जन देव सच्चे पातशाह जी का शहीदी दिहाड़ा भी है। सतगुरां दे चरण भी परसने ने और शब्द की विचार भी कीती जाएगी। आओ पहला शब्द के कुछ हिस्से नू विचारीए और सतगुरां दे चरणां दे नाल जुड़न की कोशिश करिए। धन गुरु रामदास महाराज जी फरमाउंदे हन
सतनाम श्री वाहे गुरु साहिब जी तनासरी शंत महला चौथा घर पहला एक ओंकार सतगुर प्रसाद।
तनासरी राग अंदर गुरु रामदास महाराज जी दे ए शंत पहले घर विच गाउण दा हुक्म है और सारे शब्द दा जो प्रयोजन है वो है एक अकाल पुरख दे नाल जुड़ना जो ओंकार यानी के धुनी स्वरूप हो के एक संगीत दे रूप विच सारे संसार विच ब्रह्मांड दे विच समाया होया है और उदे नाल संबंध जोड़न दा वसीला सिर्फ ते सिर्फ सतगुरु दी कृपा है।
हर जीओ कृपा करे ता नाम दिहाई है जीओ।
गुरमत अंदर कृपा शब्द बहुत बारी आया है बख्शिश शब्द बहुत बारी आया है और आप जी ने उत्ते भी सुनिया है सतगुर प्रसाद। सिखी दा संबंध ही प्रसाद नाल है कृपा नाल है। हां इस कृपा दा अर्थ जिमें महाराज कह रहे ने जे रब कृपा करे हर जियो कृपा करे तां नाम त्याया जियो। नाम तां जपया जा सकदा है जे परमात्मा कृपा करे। इद अर्थ दे भाव नू समझना बड़ा जरूरी है क्योंकि कई बारी असी उदे भाव होर कढ लैने आ। इहदा मतलब आलस नहीं है इहदा मतलब दलिद्र नहीं है इहदा मतलब ए नहीं कि सिख ने कुछ करना ही नहीं नहीं। सतगुरु ने कहा तू यतन करेगा मेहरबान तां होना है। पहला यतन तां तेनू एक कदम ते तू तुरेगा ना अगों सतगुरु ने तेरी बांह फड़नी। ये फिर महाराज ने अज के जिन्ने भी अंक ने आप जी ने सरवण किए सवेरे भी हरिमंदर साहब ते हुण फिर आपां विचार करनी ਇਹ ਸਾਰੇ ਸ਼ਬਦ ਵਿੱਚ ਇੱਕੋ ਗੱਲ ਤੇ ਵਾਰ ਵਾਰ ਜ਼ੋਰ ਦਿੱਤਾ ਗਿਆ ਕਿ ਮਨੁੱਖ ਕੁਝ ਨਹੀਂ ਕਰ ਸਕਦਾ, ਜੇ ਪਰਮਾਤਮਾ ਕਿਰਪਾ ਕਰੇ, ਜੇ ਸਤਿਗੁਰੂ ਕਿਰਪਾ ਕਰੇ ਤੇ ਤਾਂ ਸਿੱਖੀ ਕਮਾ ਸਕੇ। ਇਹਦਾ ਭਾਵ ਫਿਰ ਕੀ ਹੋਇਆ? ਇਹਦਾ ਮਤਲਬ ਇਹ ਨਹੀਂ ਯਤਨ ਤੋਂ ਰੋਕਿਆ, ਯਤਨ ਤੋਂ ਰੋਕਿਆ ਨਹੀਂ, ਉਦਮ ਤੋਂ ਰੋਕਿਆ ਨਹੀਂ। ਫਿਰ ਇਹ ਸ਼ਬਦ ਕਿਉਂ ਕਹੇ ਨੇ? ਕਿਉਂਕਿ ਜਿਹੜਾ ਵੀ ਕਰਮ ਮਨੁੱਖ ਕਰਦਾ ਹੈ ਉਹਦੇ ਮਨ ਦਾ ਸੁਭਾਅ ਹੀ ਐਸਾ ਹੈ, ਭਾਵੇਂ ਉਹ ਕਰਮ ਸੰਸਾਰਕ ਹੋਵੇ ਤੇ ਭਾਵੇਂ ਧਾਰਮਿਕ ਹੋਵੇ, 99% ਸੰਭਾਵਨਾ ਹੈ ਕਿ ਹਰ ਇੱਕ ਕਰਮ ਆਪਣੇ ਪਿੱਛੇ ਹੰਕਾਰ ਦੀ ਮੈਲ ਛੱਡ ਜਾਂਦਾ। ਕੋਈ ਵੀ ਭਾਵੇਂ ਮਾੜਾ ਕਰੋ ਭਾਵੇਂ ਚੰਗਾ ਕਰੋ, ਅੰਦਰੋਂ ਇੱਕ ਭਾਵਨਾ ਬਣ ਜਾਂਦੀ, ਅੰਦਰ ਉਹ ਕਰਮ ਜਿਹੜਾ ਹੈ ਆਪਣੇ ਪੈਰ ਜਮਾ ਕੇ ਆਪਣੀ ਮੈਲ ਇਕੱਠੀ ਕਰ ਲੈਂਦਾ ਤੇ ਫਿਰ ਮਨੁੱਖ ਇੱਕ ਕਦਮ ਵੀ ਪਰਮਾਤਮਾ ਦੇ ਰਸਤੇ ਵੱਲ ਅੱਗੇ ਨਹੀਂ ਜਾ ਸਕਦਾ। ਇਸ ਕਰਕੇ ਸਤਿਗੁਰੂ ਨੇ ਸਾਰਾ ਸ਼ਬਦ ਸਮਰਪਣ ਤੇ ਹੀ ਉਚਾਰਿਆ, ਔਰ ਯਤਨ ਕਰਨ ਤੋਂ ਬਾਅਦ ਹੀ ਕਿਰਪਾ ਹੋਵੇਗੀ। ਇਹ ਵਿਸ਼ਾ ਮੈਂ ਜ਼ਰੂਰ ਬੇਨਤੀ ਨਾਲ ਕਰਾਂਗਾ, ਕਿਉਂਕਿ ਸਾਹਿਬ ਕਹਿੰਦੇ ਨੇ ਕਰੋ ਯਤਨ ਜੇ ਹੋਏ ਮਿਹਰਬਾਨਾ, ਯਤਨ ਕਰੇਗਾ ਤੇ ਮਿਹਰ ਹੋਵੇਗੀ। ਇਹਦਾ ਮਤਲਬ ਇਹ ਨਾ ਸਮਝੀ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰੂ ਤੈਨੂੰ ਹਜ਼ਾਰਾਂ ਕਦਮ ਅੱਗੋਂ ਲੈਣ ਜਾਏਗਾ, ਪਰ ਇੱਕ ਕੰਮ ਤੈਨੂੰ ਕਰਨਾ ਪੈਣਾ, ਇੱਕ ਕਦਮ, ਪਹਿਲਾ ਕਦਮ ਤੈਨੂੰ ਚੁੱਕਣਾ ਪਏਗਾ। ਭਾਈ ਗੁਰਦਾਸ ਜੀ ਦੇ ਕਵਿਤਾ ਦੇ ਅੰਦਰ ਗੁਰਮਤਿ ਦੇ ਮਹਾਨ ਵਿਆਖਿਆਕਾਰ ਉਹਨਾਂ ਨੇ ਬਚਨ ਕੀਤੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਗੁਰੂ ਕਰੋੜਾ ਕਦਮ ਲੈਣ ਤਾਂ ਜ਼ਰੂਰ ਆਵੇਗਾ, ਪਰ ਉਹਦੇ ਤੋਂ ਪਹਿਲਾ ਸ਼ਬਦ ਜਿਹੜਾ ਸੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਉਹ ਪਹਿਲੀ ਪੰਕਤੀ ਸਿੱਖ ਵਾਸਤੇ ਹੈ, ਬਈ ਇੱਕ ਕੰਮ ਤੂੰ ਕਰੇਗਾ ਤੇ ਗੁਰੂ ਤੇਰੀ ਬਾਂਹ ਫੜ ਕੇ ਅੱਗੋਂ ਤੈਨੂੰ ਤੋਰ ਲਏਗਾ। ਇਸ ਕਰਕੇ ਮਹਾਰਾਜ ਨੇ ਇੱਥੇ ਸਾਰਾ ਸ਼ਬਦ ਸਮਰਪਣ ਵਿੱਚ ਉਚਾਰਿਆ। ਸਾਹਿਬ ਕਹਿੰਦੇ ਨੇ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਜੇ ਪਰਮੇਸ਼ਰ ਬਖਸ਼ਿਸ਼ ਕਰੇ ਤੇ ਤਾਂ ਹੀ ਮਨੁੱਖ ਦਾ ਮਨ ਜੋ ਖਿੰਡਿਆ ਹੋਇਆ ਅਕਾਲ ਪੁਰਖ ਦੇ ਨਾਮ ਵਿੱਚ ਜੁੜਦਾ ਹੈ।
ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ,
ਜਿਉਂ ਜਿਉਂ ਅੰਦਰ ਨਾਮ ਵਸਦਾ ਸਤਿਗੁਰ ਮਿਲੈ ਸੁਭਾਏ। ਸੁਭਾਏ ਦਾ ਮਤਲਬ ਹੈ ਯਾਨੀ ਕਿ ਸਹਿਜ ਸੁਭਾਅ ਹੀ, ਬਿਨਾਂ ਯਤਨ ਕਰਨ ਤੋਂ ਸਤਿਗੁਰ ਮਿਲੈ ਸੁਭਾਏ। ਸਤਿਗੁਰੂ ਦੀ ਕਿਰਪਾ ਦੇ ਨਾਲ ਸਹਿਜ ਸੁਭਾਅ ਹੀ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਸਹਿਜ ਸੁਭਾਅ ਆਪਣੇ ਆਪ, ਸਹਿਜ ਸੁਭਾਏ ਦਾ ਮਤਲਬ ਹੈ ਜਿਹਦੇ ਵਿੱਚ ਬੰਦੇ ਨੂੰ ਯਤਨ ਨਹੀਂ ਕਰਨਾ ਪੈਂਦਾ, ਆਪਣੇ ਆਪ ਅੰਦਰ ਗੁਰੂ ਵਰਤਦਾ ਹੈ, ਹਰ ਇੱਕ ਚੀਜ਼ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਹੋਈ ਜਾਂਦੀ ਹੈ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਇਆ ਜੀਓ, ਆਪਣੇ ਆਪ ਅੰਦਰ ਇੱਕ ਰੌਂ ਚੱਲ ਪੈਂਦੀ ਹੈ, ਆਪਣੇ ਆਪ ਨਾਮ ਦੀ ਧੁਨ, ਬਾਣੀ ਦਾ ਪ੍ਰਵਾਹ ਉਸ ਗੁਰਮੁਖ ਦੇ ਅੰਦਰ ਚੱਲਦਾ ਹੈ।
ਗੁਣ ਗਾਈ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ।
ਜਿੱਦਣ ਪੂਰੇ ਸਤਿਗੁਰੂ ਖੁਸ਼ ਹੋ ਗਏ ਸਿੱਖ ਦੇ ਉੱਤੇ ਤਾਂ ਉਸ ਖੁਸ਼ੀ ਦੇ ਕਾਰਨ ਹੀ ਸਿੱਖ ਦੇ ਅੰਦਰ ਗੁਣ ਗਾਉਣ ਦੀ ਰੁਚੀ ਵੱਧਦੀ ਜਾਂਦੀ ਹੈ, ਕੀਰਤਨ ਦੀ ਰੁਚੀ ਵੱਧਦੀ ਜਾਂਦੀ ਹੈ ਤੇ ਵਿਗਸੈ ਉਹਦੇ ਵਿੱਚੋਂ ਉਹਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ, ਅੰਦਰੋਂ ਇੱਕ ਅਮਾ ਇੱਕ ਖੇੜਾ ਚਾਅ ਉਹਦੇ ਅੰਦਰ ਦਿਨ ਰਾਤ ਬਣਿਆ ਰਹਿੰਦਾ। ਪਰ ਇਹ ਸਾਰੀ ਦਾਤ ਉਸ ਪਰਮੇਸ਼ਰ ਵਾਹਿਗੁਰੂ ਦੇ ਆਪਣੇ ਭਾਉਣ ਕਰਕੇ ਹੀ ਹੁੰਦੀ ਹੈ।
ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੇ।
ਇਸ ਤਰ੍ਹਾਂ ਉਹ ਆਪਣੇ ਅੰਦਰੋਂ ਹੰਕਾਰ ਨੂੰ ਤੇ ਬਿਲਕੁਲ ਹੀ ਧੋ ਦਿੰਦਾ ਤੇ ਹਉਮੈ ਮਾਇਆ ਦੀ ਖਿੱਚ ਜਿਹੜੀ ਹੈ ਉਹ ਅੰਦਰੋਂ ਚਲੀ ਗਈ ਹੈ ਉਹਦੇ, ਤੇ ਸਹਿਜ ਸੁਭਾਏ ਨਾਮ ਅੰਦਰ ਨਾਮ ਵਿੱਚ ਉਹਦੀ ਸੁਰਤੀ ਸਮਾਉਂਦੀ ਹੈ।
ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ।
ਐਸੇ ਗੁਰਮੁਖ ਦੇ ਅੰਦਰ ਆਪਣੇ ਆਪ ਹੀ ਗਿਆਨ ਆ ਜਾਂਦਾ, ਉਹਨੂੰ ਸਿੱਖਣਾ ਨਹੀਂ ਪੈਂਦਾ, ਉਹ ਅੰਦਰ ਵਹਿੰਦਾ ਵੀ ਮੈਂ ਤੇ ਕਰ ਹੀ ਕੁਝ ਨਹੀਂ ਰਿਹਾ, ਜੋ ਕੁਝ ਹੋ ਹੀ ਜਾ ਰਿਹਾ ਯਾਨੀ ਕਿ ਆਪਣੇ ਆਪ ਹੋ ਰਿਹਾ। ਇਹ ਉਹ ਅਵਸਥਾ ਹੈ ਜਿੱਥੇ ਆਪਣੇ ਆਪ ਸਭ ਕੁਝ ਹੁੰਦਾ, ਜਿੱਥੇ ਕੁਝ ਵੀ ਕਰਨਾ ਨਹੀਂ ਪੈਂਦਾ। ਇਸ ਕਰਕੇ ਕਹਿੰਦੇ ਆਪ ਕਰਤਾ, ਉਹ ਕਰਤਾ ਬਣ ਕੇ ਗੁਰਮੁਖ ਦੇ ਅੰਦਰ ਵਰਤੀ ਜਾਂਦਾ। ਸੋਈ ਉਹ ਹੀ ਕਰਦਾ, ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ, ਇਹ ਦਾਤ ਉਹਨੂੰ ਮਹਿਸੂਸ ਹੋ ਜਾਂਦੀ ਹੈ ਕਿ ਉਹਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਇਸ ਤਰ੍ਹਾਂ ਸਾਹਿਬ ਕਹਿਣ ਲੱਗੇ ਵਾਹਿਗੁਰੂ ਜੀ ਕਿਰਪਾ ਕਰਨ ਤਾਂ ਹੀ ਮਨੁੱਖ ਦਾ ਧਿਆਨ ਜਿਹੜਾ ਗੁਰਮੁਖ ਦਾ ਧਿਆਨ ਨਾਮ ਦੇ ਵਿੱਚ ਟਿਕਦਾ ਹੈ।
ਅੰਦਰ ਸਾਚਾ ਨੇਹੋ ਉਰੇ ਸਤਿਗੁਰੈ ਜੀਓ।
ਇਹ ਦਾਤ ਫਿਰ ਕਿਵੇਂ ਮਿਲਦੀ ਹੈ? ਵਿੱਚ ਗੁਰੂ ਵਿਚੋਲਾ ਬਣਿਆ, ਸਤਿਗੁਰੂ ਨੇ ਵਿੱਚ ਆ ਕੇ ਇਹ ਕਾਰਜ ਆਪ ਕਰਾਇਆ, ਕਿਉਂਕਿ ਪਰਮਾਤਮਾ ਨਾਲ ਸਿੱਧਾ ਕਿਸੇ ਦਾ ਅੱਜ ਤੱਕ ਜੋੜ ਨਹੀਂ ਬਣਿਆ। ਵਿੱਚ ਗੁਰੂ ਤੇ ਅੰਦਰ ਸਾਚਾ ਨੇਹੋ, ਸਿੱਖ ਦੇ ਅੰਦਰ ਸੱਚਾ ਪਿਆਰ ਹੈ ਕਿਹਦੇ ਨਾਲ? ਪੂਰੇ ਸਤਿਗੁਰੈ ਜੀਓ, ਆਪਣੇ ਸਤਿਗੁਰੂ ਦੇ ਪਿਆਰ ਵਿੱਚ ਜਿਉਂਦਾ ਹੈ।
ਹੋ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ।
ਤੇ ਜੇ ਉਹਨੂੰ ਪੁੱਛਿਆ ਜਾਏ ਵੀ ਤੂੰ ਇਹ ਕੀ ਦਾਤ ਪ੍ਰਾਪਤ ਕੀਤੀ ਹੈ, ਤੇ ਉਹ ਕਹਿੰਦਾ ਵੀ ਦਿਨ ਰਾਤ ਹੁਣ ਉਹਦੀ ਸੇਵਾ ਵਿੱਚ ਜੀਵਨ ਗੁਜ਼ਰ ਰਿਹਾ ਹੈ, ਅੰਦਰੋਂ ਕਦੀ ਵਿਸਰਦਾ ਨਹੀਂ, ਇੱਕ ਪਲ ਵਾਸਤੇ ਵੀ ਭੁੱਲਦਾ ਨਹੀਂ ਹੈ।
ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ।
ਇਸ ਤਰ੍ਹਾਂ ਦੀ ਸਥਿਤੀ ਉਸ ਗੁਰਮੁਖ ਦੀ ਬਣ ਗਈ, ਇੱਕ ਤੇ ਉਹ ਆਪ ਭੁਲਾਉਂਦਾ ਹੀ ਨਹੀਂ ਤੇ ਉਹਦੇ ਤੋਂ ਭੁਲਾਇਆ ਜਾਂਦਾ ਹੀ ਨਹੀਂ, ਦਿਨ ਰਾਤ ਸੰਭਾਲਦਾ ਹੈ ਅੰਦਰ, ਤੇ ਉਹਨੂੰ ਇੰਜ ਪ੍ਰਤੀਤ ਹੁੰਦਾ ਹੈ ਮੇਰੀ ਸਵਾਸ ਦੇ ਥਾਂ ਤੇ ਹੁਣ ਨਾਮ ਚੱਲਣ ਲੱਗ ਪਿਆ। ਪਹਿਲਾਂ ਸਵਾਸ ਸਰੀਰ ਚਲਾਉਂਦੇ ਸਨ, ਹੁਣ ਨਾਮ ਚੱਲਦਾ ਤੇ ਸਵਾਸ ਚੱਲਦਾ ਹੈ, ਯਾਨੀ ਕਿ ਨਾਮ ਤੇ ਸਵਾਸ ਜੀਵਨ ਇੱਕ ਹੋ ਗਏ ਹਨ।
ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ।
ਇਸ ਤਰ੍ਹਾਂ ਹੁਣ ਉਹਦੇ ਕੰਨ ਵੀ ਲਗਾਤਾਰ ਪਰਮਾਤਮਾ ਦੀ ਆਵਾਜ਼ ਨੂੰ ਸੁਣ ਰਹੇ ਨੇ, ਔਰ ਇਹਦੇ ਨਾਲ ਹੀ ਉਹਦਾ ਮਨ ਤ੍ਰਿਪਤ ਹੁੰਦਾ ਹੈ, ਰੱਜਦਾ। ਜੇ ਸਤਿਗੁਰੂ ਦੀ ਕਿਰਪਾ ਕਰਨ ਤੇ ਤਾਂ ਇਹ ਅੰਮ੍ਰਿਤ ਦੀ ਦਾਤ ਮਿਲਦੀ ਹੈ।
ਨਦਰ ਕਰੇ ਤਾਂ ਸਤਿਗੁਰ ਮਿਲੇ ਅਨ ਦਿਨ ਬਵੇਕ ਬੁੱਧ ਵਿਚਰੈ।
ਸਾਰਾ ਸ਼ਬਦ ਹੀ ਵਾਰ ਵਾਰ ਬਖਸ਼ਿਸ਼ ਨਦਰ ਕਿਰਪਾ ਕਰਮ ਇਹ ਸ਼ਬਦ ਵਰਤੇ ਜਾ ਰਹੇ ਨੇ। ਜੇ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਆਪਣੀ ਖਿੱਚ ਦੇ ਨਾਲ ਆਪ ਆਪਣੇ ਕੋਲ ਬੁਲਾ ਲੈਂਦਾ, ਤੇ ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਅੰਦਰ ਵਿਵੇਕ ਬੁੱਧੀ ਦਾ ਦੀਵਾ ਜਗ ਪਿਆ ਤੇ ਅੰਦਰ ਇੱਕ ਗਿਆਨ ਦੀ ਭਾਸ਼ਾ ਆਪਣੇ ਆਪ ਵਿਚਰਦੀ ਰਹਿੰਦੀ ਹੈ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ।
ਗੁਰਮੁਖ ਦੇ ਅੰਦਰ ਪੂਰੇ ਸਤਿਗੁਰੂ ਦਾ ਪਿਆਰ ਜਾਗਿਆ ਹੈ।
ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
ਹੁਣ ਇਹ ਤਰਤੀਬ ਵਾਰ ਸ਼ਬਦ ਜਾ ਰਿਹਾ ਹੈ, ਪਰਮਾਤਮਾ ਤੱਕ ਤਾਂ ਗਿਆ ਹੈ ਰਾਹ ਵਿੱਚ ਗੁਰੂ ਆਇਆ, ਗੁਰੂ ਤੱਕ ਤਾਂ ਗਿਆ ਹੈ ਜੇ ਰਾਹ ਵਿੱਚ ਸਤ ਸੰਗਤ ਆਈ। ਇਹ ਤਰਤੀਬ ਬਣੀ ਹੋਈ, ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ। ਇਹ ਸਤ ਸੰਗਤ ਕੀ ਹੈ? ਇੱਥੋਂ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਾਂਗੇ। ਸਤ ਦਾ ਮਤਲਬ ਹੈ ਜੋ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ, ਜੋ ਸਦਾ ਹੀ ਰਹਿੰਦੀ ਹੈ। ਇੱਕ ਪਾਸੇ ਝੂਠ ਹੈ ਤੇ ਇੱਕ ਪਾਸੇ ਸੱਚ ਹੈ, ਦੋ ਚੀਜ਼ਾਂ ਇਕੱਠੀਆਂ ਨੇ। ਵੱਡੇ ਭਾਗਾਂ ਦੇ ਨਾਲ ਅੰਦਰ ਦਾਤ ਮਿਲਦੀ ਹੈ ਸਾਧ ਸੰਗਤ ਦੀ, ਤਾਂ ਪਰਮਾਤਮਾ ਦੇ ਨਾਮ ਦਾ ਰਸ ਆਉਂਦਾ ਹੈ।
ਅਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ।
ਦਿਨ ਰਾਤ ਉਹਦੀ ਲਿਵ ਲੱਗ ਗਈ ਨਾਮ ਦੇ ਅੰਦਰ, ਪਰਮਾਤਮਾ ਦੀ ਸਿਫਤ ਦੇ ਅੰਦਰ, ਤੇ ਉਹ ਸਹਿਜ ਸੁਭਾਅ ਹੀ ਉਸ ਸ਼ਬਦ ਵਿੱਚ ਸਮਾ ਜਾਂਦਾ ਹੈ।
ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ।
ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਕਿ ਉਸ ਸਹਿਜ ਅਵਸਥਾ ਦੇ ਅੰਦਰ ਸਮਾਉਣ ਤੋਂ ਬਾਅਦ ਉਹਨੂੰ ਪਰਮਾਤਮਾ ਚੰਗਾ ਲੱਗਦਾ ਹੈ। ਅੱਗੇ ਸ਼ਬਦ ਕਹਿ ਸਦਾ ਅਤੀਤ ਬੈਰਾਗੀ। ਅਤੀਤ ਦਾ ਮਤਲਬ ਲੰਘਿਆ ਹੋਇਆ, ਕਿਹਦੇ ਤੋਂ ਲੰਘਿਆ ਹੋਇਆ? ਸਾਰੇ ਸੰਸਾਰ ਦੇ ਪਦਾਰਥਾਂ ਤੋਂ ਲੰਘਿਆ ਹੋਇਆ, ਸੰਸਾਰ ਦੇ ਪਦਾਰਥਾਂ ਤੋਂ ਵੈਰਾਗੀ ਹੋ ਗਿਆ।
ਹਲਤ ਪਲਤ ਸੁਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ।
ਉਹਦੀ ਜੋ ਸੋਭਾ ਜਿਹੜੀ ਹੈ ਇਸ ਸੰਸਾਰ ਦੇ ਅੰਦਰ ਵੀ ਹੈ ਤੇ ਪਰਲੋਕ ਵਿੱਚ ਵੀ ਸੋਭਾ ਹੈ। ਲੋਕ ਪਰਲੋਕ ਦੋਵਾਂ ਥਾਵਾਂ ਤੇ ਉਹਦੀ ਸੋਭਾ ਹੈ। ਕਿਉਂਕਿ ਉਹਦੀ ਜਿਹੜੀ ਲਿਵ ਹੈ ਉਹਦੀ ਬਿਰਤੀ ਜਿਹੜੀ ਹੈ ਪੂਰੇ ਸਤਿਗੁਰਾਂ ਦੇ ਸ਼ਬਦ ਵਿੱਚ ਜੁੜੀ ਹੈ।
ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵ ਏ।
ਇਸ ਤਰ੍ਹਾਂ ਉਹ ਸੋਗ ਤੇ ਹਰਖ ਦੋਹਾਂ ਤੋਂ ਵੱਖਰਾ ਹੋ ਗਿਆ। ਅਸਲ ਵਿੱਚ ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਦਰਲੇ ਸੁਭਾਅ ਦੇ ਨਾਲ ਮਿਲਦਾ ਹੈ। ਇੱਥੋਂ ਆਪਾਂ ਹੁਣ ਸਤਿਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਜੀਵਨ ਵੱਲ ਥੋੜ੍ਹੀ ਜਿਹੀ ਝਾਤੀ ਪਾਵਾਂਗੇ ਕਿ ਹਰਖ ਸੋਗ ਦੋਹਾਂ ਤੇ ਮੁਕਤਾ। ਹਰਖ ਦਾ ਮਤਲਬ ਹੈ ਖੁਸ਼ੀ, ਸੋਗ ਦਾ ਮਤਲਬ ਹੈ ਗਮ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਤੀ ਤਵੀ ਤੇ ਬਹਿ ਕੇ ਕਿਵੇਂ ਠੰਡੇ ਰਹੇ, ਉਹਨਾਂ ਦੇ ਜੀਵਨ ਵਿੱਚੋਂ ਆਪਾਂ ਇਹ ਚੀਜ਼ ਵੇਖਣੀ ਕਿਹੜਾ ਅਭਿਆਸ ਸੀ, ਸ਼ਹਾਦਤ ਕਿਉਂ ਦਿੱਤੀ, ਉਹਦੇ ਕੀ ਕਾਰਨ ਸਨ। ਥੋੜ੍ਹਾ ਜਿਹਾ ਇਹਨਾਂ ਚੀਜ਼ਾਂ 'ਤੇ ਆਪਾਂ ਵਿਚਾਰ ਕਰਾਂਗੇ। ਵੈਸੇ ਤਾਂ ਥੋੜ੍ਹੀ ਜਿਹੀ ਝਾਤੀ ਉਹਨਾਂ ਦੇ ਜੀਵਨ 'ਤੇ ਆਪਾਂ ਪਾਈਏ ਕਿ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਅਤੇ ਉਹਨਾਂ ਵੱਲੋਂ ਦੋ ਦਾਤਾਂ ਸਾਨੂੰ ਦਿੱਤੀਆਂ ਗਈਆਂ। ਇੱਕ ਬਾਣੀ ਦੀ ਸੰਪਾਦਨਾ, ਇਹ ਉਹਨਾਂ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਸਾਡੇ, ਇੱਕ ਸ਼ਹਾਦਤ। ਇਹਨਾਂ ਦੋ ਚੀਜ਼ਾਂ 'ਤੇ ਵਿਚਾਰ ਕਰਾਂਗੇ। ਸ਼ਹਾਦਤ ਕਿਉਂ ਹੋਈ ਹੈ, ਇਹਦੇ 'ਤੇ ਬਹੁਤ ਸਾਰੇ ਕਾਰਨ ਨੇ, ਪਰ ਹਰ ਇੱਕ ਚੀਜ਼ ਸ਼ੁਰੂ ਤੋਂ ਚੱਲਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਚਪਨ ਵਿੱਚ ਵੇਖੋ ਅਤੇ ਆਪਣੀ ਜ਼ਿੰਦਗੀ ਦੇ 9 ਕੁ ਸਾਲ ਉਹਨਾਂ ਦੇ ਗੋਇੰਦਵਾਲ ਸਾਹਿਬ ਵਿੱਚ ਗੁਜ਼ਰੇ ਨੇ, ਅਤੇ ਗੋਇੰਦਵਾਲ ਸਾਹਿਬ ਵਿੱਚ ਜਦੋਂ ਗੁਜ਼ਰੇ ਨੇ ਉੱਥੋਂ ਦਾ ਮਾਹੌਲ ਕੀ, ਚੌਵਾਂ ਪਾਸੇ ਮਾਹੌਲ ਗੁਰਮਤ ਦਾ ਹੈ। ਇੱਕ ਪਾਸੇ ਨਾਨਾ ਗੁਰੂ ਅਮਰਦਾਸ ਗੁਰਤਾ ਗੱਦੀ 'ਤੇ ਬੈਠੇ ਨੇ, ਮਾਤਾ ਭਾਨੀ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਨੇ, ਪਿਤਾ ਗੁਰੂ ਰਾਮਦਾਸ ਜੀ ਦਿਨ ਰਾਤ ਟੋਕਰੀ ਢੋਂਦੇ ਨੇ। ਉਸ ਮਾਹੌਲ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਰਜਨ ਦੇਵ ਰੂਪ ਦੇ ਅੰਦਰ ਬੱਚੇ ਦੇ ਰੂਪ ਵਿੱਚ, ਇਹ ਉਹਨਾਂ ਦੀ ਜ਼ਿੰਦਗੀ ਦਾ ਵਰਦਾਨ ਹੈ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਪਹਿਲੇ ਦਿਨਾਂ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਚਰਨਾਂ ਦੀ ਧੂੜ ਮਿਲੀ। ਜਿੱਥੇ ਗੁਰੂ ਅਮਰਦਾਸ ਜੀ ਬਹਿੰਦੇ ਸਨ, ਜਿਸ ਮੰਜੇ 'ਤੇ, ਜਿਸ ਧਰਤੀ 'ਤੇ ਗੁਜ਼ਰਦੇ ਸਨ, ਵਿਚਰਦੇ ਸਨ, ਉਹਦੇ ਆਲੇ ਦੁਆਲੇ ਉਹਨਾਂ ਦਾ ਘੁੰਮਣਾ ਫਿਰਨਾ ਉਹਨਾਂ ਦੀ ਜ਼ਿੰਦਗੀ ਨੂੰ ਉੱਚਾ ਕਰ ਗਿਆ। ਇਹ ਦੋਵੇਂ ਲਫ਼ਜ਼, ਇੰਨੀ ਬਾਣੀ ਉਚਾਰਨੀ ਅਤੇ ਸ਼ਹਾਦਤ ਦੇਣੀ, ਇਹਦੇ ਪਿੱਛੇ ਗੁਰੂ ਅਮਰਦਾਸ ਜੀ ਦੇ ਸ਼ਬਦ, ਉਹਨਾਂ ਦੇ ਬਚਨ ਕੰਮ ਕਰਦੇ, ਕਿਉਂਕਿ ਸਾਰਾ ਸ਼ਬਦ ਵੀ ਅੱਜ ਤਾਂ ਇਹ ਕਹਿ ਰਿਹਾ ਵੀ ਸਿੱਖੀ ਕਮਾਈ ਦਾ ਰਸਤਾ ਘੱਟ ਹੈ ਅਤੇ ਬਖਸ਼ਿਸ਼ ਦਾ ਰਸਤਾ ਜ਼ਿਆਦਾ ਹੈ। ਗੁਰੂ ਖੁਸ਼ ਹੋ ਗਿਆ, ਉਹਨੇ ਬਚਨ ਕਰ ਦਿੱਤੇ। ਆਹ ਦੋ ਬਚਨ ਕੀਤੇ ਸਨ ਉਹਨਾਂ ਨੇ। ਤੱਤੀ ਤਵੀ 'ਤੇ ਬੈਠਾ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਡੋਲ ਕਿਵੇਂ ਰਹੇ ਨੇ, ਨਹੀਂ ਤਾਂ ਆ ਸਰੀਰ ਨੂੰ ਥੋੜ੍ਹੀ ਜਿਹੀ ਤਵੀ ਦੀ ਤਾਂ ਗੱਲ ਛੱਡ ਦਿਓ, ਜੇ ਪ੍ਰਸ਼ਾਦਾ ਛਕਣ ਲੱਗਿਆਂ ਹੱਥ ਨੂੰ ਗਰਮ ਪ੍ਰਸ਼ਾਦਾ ਲੱਗ ਜਾਏ ਤਾਂ 2 ਦਿਨ ਉਹਦੀ ਦਰਦ ਨਹੀਂ ਜਾਂਦੀ, ਪਰ ਤਵੀ 'ਤੇ ਬਹਿਣਾ ਅਤੇ ਅਡੋਲ ਹੋ ਕੇ ਬਹਿਣਾ ਅਤੇ ਉੱਥੇ ਫਿਰ ਗਾਉਣਾ, ਇਹ ਬੜਾ ਮਾਇਨੇ ਰੱਖਦਾ। ਇਹਦੇ ਬੈਕ ਵਿੱਚ ਕੀ, ਮੈਂ ਉਹ ਬੇਨਤੀ ਕਰਨੀ ਚਾਹੁੰਦਾ। ਅਰਜਨ ਦੇਵ ਬਾਲਕ ਦੇ ਰੂਪ ਵਿੱਚ ਅਜੇ ਰਿੜਦੇ ਸਨ ਅਤੇ ਨਾਨਾ ਗੁਰੂ ਅਮਰਦਾਸ ਜੀ ਮੰਜੇ 'ਤੇ ਬੈਠੇ ਨੇ, ਰਿੜਦੇ ਰਿੜਦੇ ਮਾਤਾ ਭਾਨੀ ਵੀ ਕੋਲ ਹੈ, ਅਤੇ ਬੱਚਾ ਜਿਵੇਂ ਰਿੜਦਾ ਰਿੜਦਾ ਜਾ ਕੇ ਮੰਜੀ ਨੂੰ ਹੱਥ ਪਾ ਕੇ ਉੱਠਦਾ। ਅਜੇ ਤੁਰਦੇ ਨਹੀਂ ਸਨ, ਅਜੇ ਰਿੜਦੇ ਸਨ। ਰਿੜਦੇ ਰਿੜਦੇ ਮੰਜੀ ਕੋਲ ਗਏ, ਪਾਵੇ ਨੂੰ ਹੱਥ ਪਾਇਆ ਅਤੇ ਜਦੋਂ ਪਾਵੇ ਨੂੰ ਹੱਥ ਪਾ ਕੇ ਖਲੋਤੇ, ਮੰਜੇ 'ਤੇ ਗੁਰੂ ਅਮਰਦਾਸ ਜੀ ਬੈਠੇ ਨੇ, ਉਹਨਾਂ ਸੁਭਾਵਕ ਹੀ ਪੁੱਛਿਆ ਕਿ ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਹਨੇ ਮੰਜੀ ਹਿਲਾਈ ਸਾਡੀ ਸਾਰੀ। ਇਹਨਾਂ ਬਚਨਾਂ ਦੇ ਵਿੱਚ ਇੱਕ ਦਾਤ ਭਰ ਦਿੱਤੀ। ਗੁਰੂ ਅਰਜਨ ਦੇਵ ਜੀ ਨੂੰ ਕਹਿ ਦਿੱਤਾ ਭਾਰੀ ਪੁਰਖ। ਭਾਰੀ ਪੁਰਖ ਦਾ ਮਤਲਬ ਕੀ ਹੈ, ਗੱਲਾਂ ਸਿੱਧੀਆਂ ਜਿਹੀਆਂ ਨੇ। ਇਹ ਭਾਰੀ ਪੁਰਖ ਹੈ, ਅਡੋਲ ਪੁਰਖ ਹੈ, ਇਹਨੂੰ ਕੋਈ ਹਿਲਾ ਨਹੀਂ ਸਕੇਗਾ। ਆਪਾਂ ਆਮ ਹੀ ਵੇਖਦੇ ਹਾਂ ਨਾ, ਭਾਰੀ ਚੀਜ਼ ਕਿਤੇ ਪਈ ਹੋਵੇ, ਜੇ 1-2 ਕਿਲੋ ਵਜਨ ਹੈ ਤਾਂ ਹਿੱਲ ਜਾਏਗੀ, ਜੇ ਕੱਖ ਹੈ ਤਾਂ ਉਹਨੂੰ ਹਵਾ ਉਡਾ ਕੇ ਲੈ ਜਾਏਗੀ, ਅਤੇ ਜੇ ਭਾਰੀ ਲੱਕੜ ਪਈ ਹੈ ਤਾਂ ਉਹਨੂੰ ਹਵਾ ਨਹੀਂ ਉਡਾ ਸਕਦੀ। ਬਚਨ ਦੇ ਅੰਦਰ ਹੀ ਸਭ ਕੁਝ ਹੈ। ਬਚਨ ਕਰ ਦਿੱਤਾ ਤੂੰ ਵੱਡਾ ਭਾਰੀ ਪੁਰਖ ਹੈ, ਅਤੇ ਕਿੰਨਾ ਵੱਡਾ ਭਾਰੀ ਪੁਰਖ ਸੀ, ਭਰਾ ਨੇ ਸਾਰੀ ਉਮਰ ਤਪਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਿਥੀ ਚੰਦ ਨੇ ਸਾਰੀ ਉਮਰ ਕਬੋਲ ਬੋਲ ਬੋਲ ਕੇ ਤਪਾਇਆ ਪਰ ਉਹਨਾਂ ਦਾ ਵਜਨ ਨਹੀਂ ਘਟਿਆ ਅਤੇ ਨਾ ਉਹਨਾਂ ਦੀ ਅੰਦਰਲੀ ਸ਼ਾਂਤੀ ਖਤਮ ਹੋਈ। ਉਹ ਭਾਰੀ ਪੁਰਖ ਦਾ ਵਰ ਸੀ, ਭਾਰੀ ਪੁਰਖ ਦਾ ਬਚਨ ਸੀ, ਜਿਸ ਬਚਨ ਕਰਕੇ ਸੱਚੇ ਪਾਤਸ਼ਾਹ ਜੀ ਤੱਤੀ ਤਵੀ 'ਤੇ ਬੈਠ ਗਏ ਪਰ ਤੱਤੀ ਤਵੀ 'ਤੇ ਵੀ ਉਹਨਾਂ ਨੂੰ ਚੰਦੂ ਹਿਲਾ ਨਹੀਂ ਸਕਿਆ, ਉਸੇ ਤਰ੍ਹਾਂ ਅਡੋਲ ਬੈਠੇ। ਇਹਦੇ ਪਿੱਛੇ ਇੱਕ ਬਚਨ ਕੰਮ ਕਰਦਾ, ਕਿਹੜਾ ਵੱਡਾ ਪੁਰਖ ਹੈ ਭਾਰੀ ਜਿਹਨੇ ਮੰਜੀ ਹਿਲਾਈ ਸਾਡੀ ਸਾਰੀ। ਜਦੋਂ ਇੰਨਾ ਸ਼ਬਦ ਕਿਹਾ ਨਾ ਤੇ ਮਾਤਾ ਭਾਨੀ ਜੀ ਆ ਗਏ ਕੋਲ ਸਨ, ਉਹਨਾਂ ਨੇ ਕਿਹਾ ਪਿਤਾ ਜੀ ਇਹ ਤੁਹਾਡਾ ਦੋਇਤਾ ਹੈ, ਦੋਇਤਾ ਯਾਨੀ ਕਿ ਦੋਹਤਰਾ। ਦੂਜਾ ਬਚਨ ਹੋਰ ਕਰ ਦਿੱਤਾ, ਕਹਿਣ ਲੱਗੇ ਦੋਇਤਾ ਬਾਣੀ ਕਾ ਬੋਇਥਾ, ਇਹ ਬਾਣੀ ਦਾ ਜਹਾਜ਼ ਏ, ਇਹਦੀ ਰਸਨਾ ਤੋਂ ਜਦੋਂ ਕੋਈ ਵੀ ਗੱਲ ਕਰੇਗਾ ਕੁਝ ਵੀ ਕਹੇਗਾ ਇਹਦੀ ਰਸਨਾ ਤੋਂ ਸੰਸਾਰ ਦੀਆਂ ਗੱਲਾਂ ਨਹੀਂ ਨਿਕਲਣਗੀਆਂ, ਇਹਦੀ ਰਸਨਾ ਤੋਂ ਬਾਣੀ ਉਚਾਰੀ ਜਾਏਗੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰੂਪ ਦੇ ਅੰਦਰ ਜਿੰਨੀ ਬਾਣੀ ਏ ਉਸ ਬਾਣੀ ਦਾ ਅੱਧਾ ਹਿੱਸਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ। 9 ਸਾਲ ਉੱਥੇ ਗੁਜ਼ਾਰੇ, ਪਿਤਾ ਦਾ ਹੁਕਮ ਮੰਨਿਆ, ਗੁਰੂ ਰਾਮਦਾਸ ਜੀ ਗੁਰਦਾ ਗੱਦੀ 'ਤੇ ਬੈਠੇ ਅਤੇ ਆਪ ਜੀ ਅੰਮ੍ਰਿਤਸਰ ਸਾਹਿਬ ਆ ਗਏ। ਅੰਮ੍ਰਿਤਸਰ ਆ ਤੁਸੀਂ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਚੜ੍ਹ ਕੇ ਜਾਓ, ਉੱਧਰੋਂ ਗਲੀ ਜਾਂਦੀ ਅਤੇ ਗੁਰਦੁਆਰਾ ਸਾਹਿਬ ਏ, ਗੁਰਦੁਆਰਾ ਗੁਰੂ ਕੇ ਮਹਿਲ। ਇਹ ਗੁਰੂ ਕੇ ਮਹਿਲ ਗੁਰੂ ਅਰਜਨ ਦੇਵ ਜੀ ਦਾ ਘਰ ਸੀ, ਇੱਥੇ ਹੀ ਮਾਤਾ ਗੰਗਾ ਜੀ ਰਹੇ, ਇੱਥੇ ਹੀ ਗੁਰੂ ਰਾਮਦਾਸ ਜੀ ਰਹੇ, ਇੱਥੇ ਪ੍ਰਿਥੀ ਚੰਦ ਵੀ ਰਿਹਾ ਅਤੇ ਹਰ ਰੋਜ਼ ਦੀ ਲੜਾਈ ਸੀ ਪ੍ਰਿਥੀ ਚੰਦ ਦੀ ਗੁਰੂ ਅਰਜਨ ਦੇਵ ਜੀ ਦੇ ਨਾਲ, ਹਰ ਰੋਜ਼ ਦਾ ਝਗੜਾ ਸੀ। ਵੇਖੋ ਇਹ ਜਿਹੜੀਆਂ ਸ਼ਹਾਦਤਾਂ ਨੇ, ਇਹ ਇਕੱਲਾ ਇਹ ਨਹੀਂ ਵੀ ਸ਼ਹਾਦਤ ਆਈ ਅਤੇ ਸਾਲ ਬਾਅਦ ਆਪਾਂ ਮਨਾ ਲਿਆ, ਛਬੀਲ ਵਾਲਾ ਪਾਣੀ ਪੀ ਲਿਆ, ਇਹ ਕੁਝ ਅੰਦਰ ਦੀ ਖਬਰ ਦਿੰਦੀ ਇਹ ਗੱਲ। ਸਤਿਗੁਰੂ ਨੇ ਕਿੰਨਾ ਕੁਝ ਸਹਿਣ ਕੀਤਾ, ਸਿੱਧਾ ਨਹੀਂ ਤੱਤੀ ਤਵੀ 'ਤੇ ਬੈਠ ਗਏ। ਆ ਪਿੱਛੇ ਜੀ ਸੈਮੀਨਾਰ ਸੀ, ਕਿਸੇ ਨੇ ਉੱਠ ਕੇ ਸਵਾਲ ਕਰ ਦਿੱਤਾ ਬਈ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਸੀਂ ਕਹਿੰਦੇ ਹੋ ਵੀ ਭਗਤੀ ਕੀਤੀ ਹੈ ਤਾਂ ਕੁਰਬਾਨੀ ਕੀਤੀ ਉਹਨਾਂ ਨੇ 27 ਸਾਲ, ਹੁਣ ਆਪਾਂ ਜਦੋਂ ਲੱਤ ਡਾਉਣੀ ਹੈ ਨਾ, ਵੀ ਤੁਸੀਂ ਕਹਿੰਦੇ ਹੋ ਵੀ 27 ਸਾਲ ਉਹਨਾਂ ਭਗਤੀ ਕੀਤੀ ਤਾਂ ਕੁਰਬਾਨੀ ਕੀਤੀ ਹੈ। ਅਤੇ ਉਹ ਪੁੱਛਣ ਵਾਲੇ ਨੇ ਪੁੱਛਿਆ, ਕਹਿਣ ਲੱਗੇ ਫਿਰ ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਕੀਤੀ, ਉਹਨਾਂ ਕਿਹੜੀ ਤਪੱਸਿਆ ਕੀਤੀ, ਉਹਨਾਂ ਕਿਹੜੀ ਭਗਤੀ ਕੀਤੀ। ਮੈਂ ਕਿਹਾ ਤੂੰ ਉਹਨੂੰ ਪੜ੍ਹ ਕੇ ਤੇ ਵੇਖ, ਜਿਹੜੀ ਤਪੱਸਿਆ ਗੁਰੂ ਅਰਜਨ ਦੇਵ ਜੀ ਨੇ ਕੀਤੀ ਉਹ ਬੜੇ ਘੱਟ ਲੋਕਾਂ ਦੇ ਹਿੱਸੇ ਵਿੱਚ ਆਈ ਹੈ। ਤਪੱਸਿਆ ਇੱਕ ਪ੍ਰਕਾਰ ਦੀ ਨਹੀਂ, ਸਭ ਤੋਂ ਵੱਡੀ ਤਪੱਸਿਆ ਹੈ ਕਿਸੇ ਮਨੁੱਖ ਦੇ ਕਬੋਲ ਸਹਾਰ ਜਾਣਾ, ਸਭ ਤੋਂ ਵੱਡੀ ਤਪੱਸਿਆ। 2 ਪ੍ਰਕਾਰ ਦੀ ਤਪੱਸਿਆ ਸਿੱਖੀ ਦੇ ਵਿੱਚ, ਗੁਰੂ ਕਾ ਬਚਨ ਮੰਨਣਾ ਹੀ ਮੰਨਣਾ ਹੈ, ਇੱਕ ਇਹ ਤਪੱਸਿਆ ਹੈ ਅਤੇ ਦੂਜੀ ਤਪੱਸਿਆ ਹੈ ਜੇ ਗੁਰੂ ਕਾ ਬਚਨ ਮੰਨਦਿਆਂ ਮੰਨਦਿਆਂ ਗੁਰੂ ਦੇ ਮਾਰਗ 'ਤੇ ਤੁਰਦਿਆਂ ਤੁਰਦਿਆਂ ਦੁਨੀਆਂ ਦੇ ਲੋਕ ਜੋ ਮਰਜ਼ੀ ਮੂੰਹੋਂ ਕਹੀ ਜਾਣ ਆਪਣੇ ਅੰਦਰ ਨੂੰ ਹਿੱਲਣ ਨਹੀਂ ਦੇਣਾ, ਇਹਦੇ ਤੋਂ ਵੱਡੀ ਹੋਰ ਤਪੱਸਿਆ ਨਹੀਂ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਕੇ ਮਹਿਲ ਤੋਂ ਹਰਿਮੰਦਰ ਸਾਹਿਬ ਰੋਜ਼ ਆਉਂਦੇ ਸਨ, ਅੱਜ ਵੀ ਆ ਰਹੇ ਸੀ ਸਿੱਖਾਂ ਦੇ ਨਾਲ, ਨਿਕਲੇ ਗੁਰੂ ਕੇ ਮਹਿਲ ਤੋਂ। ਰਾਹ ਵਿੱਚ ਘਰ ਪੈਂਦਾ ਪ੍ਰਿਥੀ ਚੰਦ, ਪ੍ਰਿਥੀ ਚੰਦ ਦੀ ਘਰਵਾਲੀ ਕਰਮ ਉਹਨੇ ਜਾਣ ਬੁੱਝ ਕੇ ਜਿੱਥੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲੰਘ ਰਹੇ ਨੇ ਗਲੀ ਵਿੱਚੋਂ, ਉੱਤੇ ਛੱਤ 'ਤੇ ਖਲੋ ਕੇ ਮਿੱਟੀ ਸੀ, ਕੂੜਾ ਸੀ, ਥੱਲੇ ਵਗਾ ਦਿੱਤਾ, ਕੂੜਾ ਸਾਈਡ 'ਤੇ ਡਿੱਗ ਪਿਆ, ਧੂੜ ਪਈ ਅਤੇ ਸਿੱਖਾਂ ਨੇ ਉੱਪਰ ਵੇਖਿਆ ਵੀ ਪ੍ਰਿਥੀ ਚੰਦ ਦੀ ਘਰਵਾਲੀ ਖੜੀ ਵੱਡੇ ਭਰਾ ਦੀ, ਗੁੱਸੇ ਵਿੱਚ ਆਉਣੇ ਸੀ ਸੁਭਾਵਕ, ਗੁਰੂ ਦੀ ਬੇਅਦਬੀ। ਉਹਨਾਂ ਨੇ ਕਿਹਾ ਅੱਜ ਤਾਂ ਇਹਨੂੰ ਸਮਝਾਉਣਾ ਹੀ ਪੈਣਾ ਹੈ, ਇਹ ਹੱਦ ਹੋ ਗਈ। ਸਤਿਗੁਰੂ ਨੇ ਬਾਂਹ ਫੜ ਲਈ, ਕਹਿਣ ਲੱਗੇ ਸਿੱਖੋ ਬਹੁਤ ਵੱਡੇ ਲੋਕਾਂ ਨੂੰ ਸਮਝਾਉਣਾ, ਫਿਰ ਛੋਟੀਆਂ ਛੋਟਿਆਂ ਨੂੰ ਨਹੀਂ ਸਮਝਾਈਦਾ ਹੁੰਦਾ। ਜਦੋਂ ਵੱਡੇ ਕੰਮ ਕਰਨੇ ਹੋਣ ਫਿਰ ਛੋਟੀਆਂ ਗਲੀਆਂ 'ਚ ਨਹੀਂ ਲੜੀਦਾ ਹੁੰਦਾ। ਕਹਿਣ ਲੱਗੇ ਕੀ ਗੱਲ? ਉਹਨਾਂ ਨੇ ਕਿਹਾ ਮਹਾਰਾਜ ਸਾਡਾ ਅੰਦਰ ਨਹੀਂ ਸਹਿਣ ਕਰਦਾ ਵੀ ਤੁਹਾਡੇ ਉੱਤੇ ਕੂੜਾ ਵਗਾਏ ਕੋਈ। ਅਤੇ ਸੱਚੇ ਪਾਤਸ਼ਾਹ ਨੇ ਤਪੱਸਿਆ ਦੇ ਮਾਲਕ ਨੇ ਕਿਹਾ ਪਿਆਰਿਓ ਉਹਨੇ ਵਗਾਉਣਾ ਕੀ ਏ, ਜੋ ਕੁਝ ਕਿਸੇ ਦੇ ਕੋਲ ਹੋਵੇ ਉਹ ਹੀ ਵਗਾਉਂਦਾ ਹੈ, ਕੂੜੇ ਤੋਂ ਬਿਨਾਂ ਉਹਦੇ ਕੋਲ ਹੈ ਹੀ ਕੁਝ ਨਹੀਂ, ਵਗਾਏਗੀ ਕੀ ਹੋਰ, ਉਹਦੇ ਪੱਲੇ ਹੀ ਕੱਖ ਨੇ। ਇਹ ਸਹਿਣਸ਼ੀਲਤਾ ਹੈ, ਇਹ ਸ਼ਬਦ ਸਹਿ। ਮੈਂ ਥੋੜ੍ਹਾ ਜਿਹਾ ਪਹਿਲਾਂ ਸ਼ਹਾਦਤ ਤੋਂ ਪਹਿਲਾਂ ਕੁਝ ਬਚਨ ਕਰਨਾ ਚਾਹੁੰਦਾ। ਇਹ ਸ਼ਬਦ ਸਾਰੇ ਸਹਿਣ ਕੀਤੇ, ਜੇ ਪੱਗ ਬੱਜਣ ਲੱਗੀ ਤੇ ਭਰਾ ਨੇ ਪੱਗ ਖੋ ਲਈ, ਫਿਰ ਵੀ ਕਿਹਾ ਕੋਈ ਗੱਲ ਨਹੀਂ ਇਹਨਾਂ ਨੂੰ ਦੇ ਦਿਓ, ਪੱਗ ਦਾ ਕੀ, ਹੋਰ ਲੈ ਲਾਂਗੇ। ਪੁੱਤਰ ਨੇ ਜਨਮ ਲਿਆ ਤੇ ਜਨਮ ਲੈਣ ਤੋਂ ਬਾਅਦ ਚਾਰ ਵਾਰੀ ਮਰਵਾਉਣ ਦਾ ਯਤਨ ਕੀਤਾ ਪ੍ਰਿਥੀ ਚੰਦ ਨੇ, ਚਾਰ ਵਾਰੀ। ਪਹਿਲਾਂ ਉਹ ਫਤੋ ਭੇਜੀ, ਉਹਦੇ ਤੋਂ ਬਾਅਦ ਜ਼ਹਿਰ ਵਾਲੀ ਮਠਿਆਈ ਦਿੱਤੀ, ਫਿਰ ਸਪੇਰਾ ਭੇਜਿਆ, ਫਿਰ ਪੰਡਿਤ ਨੂੰ ਦਹੀਂ ਖਵਾਉਣ ਲਈ ਪੈਸੇ ਦਿੱਤੇ। ਮੈਂ ਸੰਖੇਪ ਵਿੱਚ ਗੱਲ ਕਰਾਂ, ਪਰ ਉਹ ਪ੍ਰਿਥੀ ਚੰਦ ਜਿੱਦਣ ਬਿਮਾਰ ਪੈ ਗਿਆ ਮੰਜੇ 'ਤੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਦਾ ਪਤਾ ਲੈਣ ਗਏ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਉਂਦਾ ਹੈ, ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਆਗੈ, ਅਰਦਾਸ ਉੱਥੇ ਖਲੋ ਕੇ ਅਰਦਾਸ ਕੀਤੀ, ਮੇਰੇ ਭਰਾ ਨੂੰ ਬਚਾ ਲਓ, ਰੱਖ। ਅਤੇ ਇਕੱਲੇ ਭਰਾ ਨੂੰ ਨਹੀਂ, ਸਾਰੀ ਦੁਨੀਆਂ ਨੂੰ। ਕਿਹੜੇ ਭਰਾ ਨੂੰ, ਜਿਹੜਾ ਇਕਲੌਤੇ ਪੁੱਤਰ ਨੂੰ ਮਰਵਾਉਣ ਲਈ ਦਿਨ ਰਾਤ ਲਾ ਰਿਹਾ, ਜਿਹਨੇ ਸਾਰੀ ਉਮਰ ਈਰਖਾ ਕੀਤੀ ਹੈ। ਅਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅਰਦਾਸ ਕੀਤੀ ਨਾ, ਪ੍ਰਿਥੀ ਚੰਦ ਦੀਆਂ ਭੁੱਬਾਂ ਨਿਕਲ ਗਈਆਂ, ਰੋ ਪਿਆ, ਕਹਿਣ ਲੱਗਾ ਮੈਂ ਸਾਰਾ ਯਤਨ ਕਰ ਲਿਆ ਅਰਜਨ ਦੇਵ ਨੂੰ ਹਰਾਉਣ ਦਾ, ਪਰ ਅੱਜ ਮੈਂ ਅਰਜਨ ਦੇਵ ਤੋਂ ਹਾਰ ਗਿਆ। ਇਹ ਸਹਿਣਸ਼ੀਲਤਾ, ਇਹ ਤਪੱਸਿਆ ਸੀ। ਮੈਂ ਬੇਨਤੀ ਕਰ ਰਿਹਾ, ਅਸੀਂ ਕਹਿੰਦੇ ਤਪੱਸਿਆ ਕਿਹੜੀ ਹੈ, ਸਤਿਗੁਰੂ ਨੇ ਤੱਤੀ ਤਵੀ 'ਤੇ ਬਹਿ ਕੇ ਸਿੱਖਾਂ ਦੀ ਝੋਲੀ ਵਿੱਚ ਪਾਇਆ ਹੈ, ਕਿ ਇਹ ਨਾ ਸੋਚੀ ਵੀ ਤੂੰ ਵੀ ਤੱਤੀ ਤਵੀ 'ਤੇ ਬਹਿਣਾ ਜ਼ਰੂਰ। ਆ ਰੋਜ਼ ਤੱਤੀਆਂ ਤਵੀਆਂ ਨੇ ਸਮਾਜ ਵਿੱਚ ਵਰਤਦਿਆਂ, ਕੌੜੇ ਫਿੱਕੇ ਸ਼ਬਦ ਸੁਣਨ ਨੂੰ ਮਿਲਦੇ ਨੇ, ਜੇ ਸ਼ਬਦ ਸਹਿ ਜਾਏਗਾ ਤਾਂ ਤੇਰੀ ਵੀ ਸ਼ਹਾਦਤ ਪ੍ਰਵਾਨ ਹੋ ਜਾਏਗੀ। ਇਹ ਸਹਿਣ ਸ਼ਕਤੀ ਵੀ ਦਿੱਤੀ ਹੈ। ਹਾਂ, ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਕਿ ਸਹਿਣ ਸ਼ਕਤੀ ਦੀ ਇੱਕ ਹੱਦ ਏ, ਜਦੋਂ ਮਨੁੱਖ ਸਹਿਣ ਸ਼ਕਤੀ ਨੂੰ ਕਮਜ਼ੋਰੀ ਸਮਝਣ ਲੱਗ ਪਏ, ਉਦੋਂ ਫਿਰ ਮੇਰੀ ਵਾਲੀ ਤਲਵਾਰ ਵੀ ਕੱਢ ਲੈਣੀ, ਉਹ ਅਗਲੀ ਅਵਸਥਾ ਹੈ। ਇਹਦੇ ਤੋਂ ਅੱਗੇ ਮੈਂ ਬੇਨਤੀ ਕਰਾਂਗਾ, ਸਤਿਗੁਰੂ ਜੀ ਦੇ ਜੀਵਨ ਦੇ ਦੌਰਾਨ ਆਪ ਜੀ ਨੇ ਸਾਰੀਆਂ ਘਟਨਾਵਾਂ ਤੁਸੀਂ ਸੁਣੀਆਂ ਨੇ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਸੀ, ਕਾਰਨ ਬੜੇ ਨੇ, ਮੁੱਖ ਕਾਰਨ ਚੰਦੂ ਹੈ, ਪਰ ਸਭ ਤੋਂ ਜਿਹੜਾ ਤਹਿ ਦੇ ਵਿੱਚ ਡੂੰਘਾਈ ਦੇ ਵਿੱਚ ਕਾਰਨ ਹੈ ਗੁਰੂ ਕੇ ਸਵਾਰਿਓ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੈ ਸਭ ਤੋਂ ਵੱਡਾ ਕਾਰਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਜਿੱਦਣ ਹੋ ਗਿਆ ਸੀ, ਉਦਣ ਸਿੱਖ ਕੌਮ ਦੀ ਵੱਖਰੀ ਨੀਂਹ ਨੂੰ ਪੂਰੀ ਤਰ੍ਹਾਂ ਪੱਕਾ ਕਰ ਦਿੱਤਾ ਗਿਆ ਸੀ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਸਾਰੇ ਲੋਕਾਂ ਦਾ ਵਿਰੋਧ ਸੀ ਜਿਹੜੇ ਝੂਠ ਨਾਲ ਭਰੇ ਹੋਏ ਸੀ, ਜਿਨ੍ਹਾਂ ਦੇ ਅੰਦਰ ਦਿਨ ਰਾਤ ਝੂਠ ਸੀ। ਜੇ ਮੈਂ ਗਿਣਨ ਜਾਵਾਂ ਵੀ ਕਿੰਨੇ ਕੁ ਲੋਕ ਜ਼ਿੰਮੇਵਾਰ ਨੇ, ਹਾਂ ਸਭ ਤੋਂ ਮੋਹਰਾ ਚੰਦੂ ਏ, ਭਾਵੇਂ ਕਿ ਪਿੱਛੇ ਇਸ ਦੇਸ਼ ਦੀਆਂ ਕੁਝ ਕਿਤਾਬਾਂ ਵਿੱਚ ਲਿਖਿਆ ਗਿਆ ਕਿ ਚੰਦੂ ਤੇ ਗੁਰੂ ਕਾ ਸਿੱਖ ਸੀ, ਤੇ ਗੁਰੂ ਕਾ ਸਿੱਖ ਗੁਰੂ ਨੂੰ ਤੱਤੀਆਂ ਤਵੀਆਂ ਤੇ ਬਿਠਾਉਂਦਾ। ਉਹਨੇ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਇਸ ਕਰਕੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹ ਦੋ ਬੰਦੇ ਵੱਡੀਆਂ ਸ਼ਹਾਦਤਾਂ ਦੇ ਸਦਾ ਜ਼ਿੰਮੇਵਾਰ ਰਹਿਣਗੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਜ਼ਿੰਮੇਵਾਰ ਚੰਦੂ ਹੈ, ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜਿਹੜਾ ਜ਼ਿੰਮੇਵਾਰ ਹੈ ਉਹ ਦੀਵਾਨ ਸੁੱਚਾ ਆਨੰਦ, ਜਿਹਨੂੰ ਸਿੱਖ ਕ੍ਰੋਧ ਦੇ ਨਾਲ ਝੂਠਾ ਆਨੰਦ ਕਹਿੰਦੇ ਸਨ, ਉਹ ਸਾਰਾ ਕੰਮ ਸੁੱਚਾ ਆਨੰਦ ਦਾ। ਇਹ ਹੁਣ ਬਦਲਿਆ ਜਾ ਰਿਹਾ ਸਾਰਾ ਕੁਝ, ਬਦਲ ਜਾਏ ਨਹੀਂ, ਚੰਦੂ ਉਹਦਾ ਜ਼ਿੰਮੇਵਾਰ ਹੈ, ਪਰ ਉਹਨੂੰ ਸਪੋਰਟ ਬੜੇ ਲੋਕਾਂ ਨੇ ਕੀਤੀ। ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਸੀ, ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਕਰੀਬਨ 10 ਪ੍ਰਕਾਰ ਦੇ ਝੂਠੇ ਲੋਕਾਂ ਦਾ ਬਿਲਕੁਲ ਖੰਡਨ ਕੀਤਾ ਗਿਆ ਹੈ। ਉਹਦੇ ਵਿੱਚ ਜੇ ਗਿਣਨ ਜਾਈਏ ਤਾਂ ਸਭ ਤੋਂ ਪਹਿਲਾਂ ਭ੍ਰਿਸ਼ਟ ਕਾਜੀ, ਭ੍ਰਿਸ਼ਟ ਬ੍ਰਾਹਮਣ, ਭ੍ਰਿਸ਼ਟ ਯੋਗੀ, ਇਹ ਤਿੰਨ ਕਹੇ ਨੇ ਵੀ ਤਿੰਨੇ ਉਜਾੜੇ ਕਾ ਬੰਦ। ਇਹਦੇ ਤੋਂ ਅੱਗੇ ਰਿਸ਼ਵਤ ਖੋਰਾਂ ਦਾ ਖੰਡਨ, ਆਸਾ ਦੀ ਵਾਰ ਪੜ੍ਹੋ, ਜੇ ਮੁਹਾਕਾ ਘਰ ਮੋਹੇ, ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸੰਜਾਣੀਆਂ ਪਿਤਰੀ ਚੋਰ ਕਰੇ। ਉਹਨਾਂ ਲੋਕਾਂ ਦਾ ਖੰਡਨ ਜਿਹੜੇ ਦੋ ਨੰਬਰ ਦਾ ਪੈਸਾ ਇਕੱਠਾ ਕਰਕੇ ਅਤੇ ਬਾਅਦ ਵਿੱਚ ਧਰਮ ਦੇ ਕੰਮ ਕਰਦੇ, ਉਹਨਾਂ ਦਾ ਖੰਡਨ ਕੀਤਾ। ਫਿਰ ਸੰਸਾਰ ਦੇ ਅੰਦਰ ਜਿਹੜੇ ਬੁੱਤ ਪੂਜਕ ਸਨ, ਕਬਰਾਂ ਨੂੰ ਪੂਜਦੇ ਸਨ, ਉਹਨਾਂ ਦਾ ਖੰਡਨ ਕੀਤਾ। ਸ਼ੇਖ ਅਹਿਮਦ ਸਰਹੰਦੀ ਜੋ ਨਕਸ਼ਬੰਦੀ ਫਿਰਕਾ ਸੀ, ਉਹ ਬੜਾ ਵਿਰੋਧੀ ਸੀ ਗੁਰੂ ਅਰਜਨ ਪਾਤਸ਼ਾਹ ਦਾ। ਕਿਉਂ? ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸੀ, ਉਹਦੇ ਤੋਂ ਇਹ ਸਾਰੇ ਲੋਕ ਘਬਰਾਏ ਹੋਏ ਸਨ, ਡਰੇ ਹੋਏ ਸਨ, ਕਿਉਂਕਿ ਇਹਦੇ ਵਿੱਚ ਜਿਹੜਾ ਸੱਚ ਸੀ ਉਹ ਪ੍ਰਗਟ ਹੋਣਾ ਹੈ। ਔਰ ਇੱਕ ਹੋਰ ਬੇਨਤੀ ਕਰਾਂ, ਗੁਰੂ ਅਰਜਨ ਦੇਵ ਜੀ ਨੇ ਜਿਹੜਾ ਇਹ ਕਾਰਜ ਕੀਤਾ ਉਹਦੇ ਵਿੱਚ ਬੜਾ ਵੱਡਾ ਮਨੋਵਿਗਿਆਨ ਸੀ, ਜਿਹਦੇ ਤੋਂ ਉਹ ਸਮੇਂ ਦੇ ਰਾਜਨੀਤਿਕ ਘਬਰਾਏ ਸਭ ਤੋਂ ਜ਼ਿਆਦਾ। ਇਹਦੇ 'ਤੇ ਬੇਨਤੀ ਕਰਾਂਗਾ। ਉਹ ਕਾਰਨ ਸੀ ਕਿ ਜਿੰਨੇ ਗ੍ਰੰਥ ਸਨ ਪਹਿਲਾਂ ਜਾਂ ਜਿੰਨੇ ਅਵਤਾਰ ਆਏ, ਉਹਨਾਂ ਨੇ ਸਿਰਫ ਆਪਣੀ ਉਮਤ ਆਪਣੀ ਸੰਗਤ ਪਿੱਛੇ ਲਾਈ ਅਤੇ ਉਹ ਝੂਠ ਨਾਲ ਲੜੇ। ਪਰ ਗੁਰੂ ਅਰਜਨ ਦੇਵ ਜੀ ਨੇ ਇੱਕ ਬੜਾ ਵੱਡਾ ਮਨੋਵਿਗਿਆਨ ਵਰਤਿਆ ਸੀ। ਉਹ ਕੀ ਸੀ? ਉਹਨਾਂ ਨੇ ਇਸ ਦੇਸ਼ ਦੇ 80% ਲੋਕਾਂ ਨੂੰ ਇਸ ਗ੍ਰੰਥ ਵਿੱਚ ਇਕੱਠੇ ਕਰ ਦਿੱਤਾ ਹੈ, 80% ਲੋਕਾਂ ਨੂੰ, ਕਿਉਂਕਿ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਕਹਿੰਦੇ ਹਾਂ ਅਸੀਂ ਘੱਟ ਗਿਣਤੀ ਹਾਂ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਸਾਰੇ ਭਗਤਾਂ ਦੇ ਪਿੱਛੇ ਤੁਰਨ ਵਾਲੇ ਲੋਕਾਂ ਨੂੰ ਤੁਸੀਂ ਪਲੱਸ ਕਰ ਲਓ, ਜੋੜ ਕਰ ਲਓ, ਉਹ ਦਲਿਤ ਸਾਰੇ ਇਕੱਠੇ ਕਰ ਲਓ, ਤਾਂ ਇਸ ਦੇਸ਼ ਦਾ 80% ਬਣਦਾ। ਬ੍ਰਾਹਮਣ ਤਾਂ 20% ਰਹਿ ਗਿਆ ਪਿੱਛੇ, ਉਹਦੇ 20% ਰਹਿ ਗਏ। ਸਤਿਗੁਰੂ ਨੇ ਕਬੀਰ ਸਾਹਿਬ ਨੂੰ ਵਿੱਚ ਕਿਉਂ ਲਿਆਂਦਾ? ਭਗਤ ਨਾਮਦੇਵ ਜੀ ਨੂੰ ਵਿੱਚ ਕਿਉਂ ਲਿਆਂਦਾ? ਬਾਬੇ ਫਰੀਦ ਸਾਹਿਬ ਨੂੰ ਵਿੱਚ ਕਿਉਂ ਲਿਆਂਦਾ? ਕਿਉਂਕਿ ਉਹਨਾਂ ਦੇ ਪਿੱਛੇ ਤੁਰਨ ਵਾਲੇ ਲੱਖਾਂ ਲੋਕ ਇਕੱਠੇ ਹੋ ਜਾਣਗੇ, ਅਤੇ ਜਦੋਂ ਇਕੱਠੇ ਹੋਣਗੇ, ਇਕੱਠੇ ਹੋ ਕੇ ਝੂਠ ਦਾ ਮੁਕਾਬਲਾ ਕਰਨਗੇ ਅਤੇ ਝੂਠ ਨੂੰ ਹਰਾ ਦੇਣਗੇ। ਇਹ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਯੂਨੀਵਰਸਲ ਨਿਯਮ ਵਰਤਿਆ ਸੀ ਕਿ ਜਿਹੜੇ ਸੱਚਿਆਰ ਲੋਕ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਦਿੱਤਾ ਜਾਏ, ਇਹਦੇ ਤੋਂ ਵੀ ਸਰਕਾਰ ਘਬਰਾ ਗਈ ਸੀ। ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਦੁਨੀਆਂ ਦੇ ਵਿੱਚ ਪੈਗੰਬਰ ਬਹੁਤ ਆਏ ਨੇ, ਉਹਨਾਂ ਨੇ ਆਪਣੇ ਆਪਣੇ ਗ੍ਰੰਥ ਵੀ ਲਿਖੇ ਨੇ, ਧਿਆਨ ਦਿਓ, ਪਰ ਕੋਈ ਵੀ ਪੈਗੰਬਰ, ਕੋਈ ਵੀ ਗੁਰੂ ਉਹ ਆਪਣੇ ਉਪਦੇਸ਼ ਨੂੰ ਉਹਨਾਂ ਚਿਰ ਜ਼ਿੰਦਾ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਆਪ ਸ਼ਹਾਦਤ ਨਾ ਦੇਵੇ। ਇਹ ਸਭ ਤੋਂ ਵੱਡਾ ਗਿਆਨ ਵਿਗਿਆਨ ਹੈ ਸਤਿਗੁਰੂ ਜੀ ਦਾ। ਗ੍ਰੰਥ ਦੇ ਬੜੇ ਸਨ, ਇਸ ਦੇਸ਼ ਦੇ ਅੰਦਰ ਵੀ ਬੜੇ ਗ੍ਰੰਥ ਸਨ। ਜਿਸ ਗ੍ਰੰਥ ਨੂੰ ਰਚਣ ਵਾਲਾ, ਜਿਹੜੀ ਬਾਣੀ ਨੂੰ ਰਚਣ ਵਾਲਾ ਜੇ ਉਹਦੇ ਵਾਸਤੇ ਆਪ ਸ਼ਹਾਦਤ ਦਿੰਦਾ ਹੈ, ਤਾਂ ਉਸ ਗ੍ਰੰਥ ਦੇ ਅੱਖਰਾਂ ਨੂੰ ਜ਼ਿੰਦਾ ਕਰ ਜਾਂਦਾ। ਗਿਆਨ ਪਹਿਲੇ ਗ੍ਰੰਥਾਂ ਵਿੱਚ ਵੀ ਬੜਾ ਹੈ। ਮੈਂ ਇਹਦੇ ਉੱਤੇ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਨੇ ਆਪਣੇ ਖੂਨ ਦੇ ਨਾਲ ਇਕੱਲੇ ਲਿਖੇ ਨਹੀਂ ਗ੍ਰੰਥ, ਅੱਖਰ ਨਹੀਂ ਲਿਖੇ ਬਾਣੀ ਦੇ, ਗ੍ਰੰਥ ਪਹਿਲਾਂ ਵੀ ਲਿਖੇ ਸਨ, ਵੇਦ ਲਿਖੇ ਹੋਏ ਸਨ, ਸਿਮਰਤੀਆਂ ਲਿਖੀਆਂ ਸਨ, ਪਰ ਵੇਦਾਂ ਅਤੇ ਸਿਮਰਤੀਆਂ ਨੇ ਉਸ ਵਿਚਾਰਧਾਰਾ ਵਾਸਤੇ ਸ਼ਹਾਦਤ ਨਹੀਂ ਦਿੱਤੀ, ਉਹਦੇ ਵਾਸਤੇ ਸ਼ਹੀਦ ਨਹੀਂ ਹੋਏ। ਇਸ ਕਰਕੇ ਉਹ ਜਿਹੜੇ ਗ੍ਰੰਥ ਨੇ ਮਨੁੱਖ ਨੂੰ ਇੰਨਾ ਅਟੈਚਮੈਂਟ ਨਹੀਂ ਕਰਦੇ। ਸਤਿਗੁਰੂ ਨੇ ਆਪਣੀ ਜ਼ਿੰਦਗੀ ਦੇ ਅੰਦਰ ਜੋ ਉਚਾਰਿਆ ਸੀ ਉਸ ਵਾਸਤੇ ਆਪਣੇ ਸਰੀਰ ਦਾ ਇੱਕ ਇੱਕ ਤੁਪਕਾ ਲਾ ਦਿੱਤਾ, ਖੂਨ ਦਾ ਇੱਕ ਇੱਕ ਤੁਪਕਾ ਲਾ ਦਿੱਤਾ। ਆ ਪਿੱਛੇ ਜੀ ਇੱਕ ਰੱਬ ਦੇ ਪਿਆਰੇ ਮਿਲੇ ਅਤੇ ਮੈਂ ਕਥਾ ਕੀਤੀ, ਸੁਖਮਣੀ ਸਾਹਿਬ ਦਾ ਪਾਠ ਹੋਇਆ ਸੀ ਅਤੇ ਮੈਨੂੰ ਸੱਦ ਕੇ ਕਹਿਣ ਲੱਗੇ ਵੀ ਸੁਖਮਣੀ ਸਾਹਿਬ ਦੇ ਅਰਥ ਇੱਕ ਪੰਕਤੀ ਵਿੱਚ ਸੁਣਾ ਦੇ, ਅਸੀਂ ਹੁਣ ਆਪਣੀ ਵਿੱਦਿਆ ਦੇ ਆਧਾਰ 'ਤੇ ਗੱਲ ਕਰਨੇ ਹਾਂ। ਮੈਂ ਕਿਹਾ ਵੀ ਇੱਕ ਤਰੀਕਾ ਹੈ ਵੀ ਰਹਾਓ ਵਾਲੀ ਤੁੱਕ ਨੂੰ ਲੈ ਲਈਏ। ਕਹਿੰਦੇ ਨਹੀਂ, ਇਹ ਤਾਂ ਮੈਂ ਬੜੀ ਵਾਰੀ ਸੁਣੀ ਹੈ। ਮੈਂ ਕਿਹਾ ਜੀ ਫਿਰ ਆਪ ਦੱਸ ਦਿਓ ਸੁਖਮਣੀ ਸਾਹਿਬ ਦੇ ਅਰਥ ਇੱਕ ਪੰਕਤੀ ਵਿੱਚ ਕੀ ਬਣਦੇ ਨੇ। ਅਤੇ ਉਹਨਾਂ ਨੇ ਆਪਣੇ ਤਜਰਬੇ ਦੇ ਖਜ਼ਾਨੇ ਵਿੱਚੋਂ ਦੋ ਲਫ਼ਜ਼ ਕਹਿਣ ਲੱਗੇ, ਸੁਖਮਣੀ ਸਾਹਿਬ ਦੇ ਅਰਥ ਇਹ ਨੇ, ਸੁਖਮਣੀ ਸਾਹਿਬ ਬਾਹਰੋਂ ਵੇਖੋ ਤੇ ਅੱਖਰ ਲੱਗਦੇ ਨੇ, ਬਾਹਰੋਂ ਵੇਖੋ ਤੇ ਗੁਟਕਾ ਸਾਹਿਬ ਲੱਗਦਾ ਹੈ, ਅਸਲ ਵਿੱਚ ਸੁਖਮਣੀ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਅੰਦਰਾਂ ਨੇ, ਉਹਨਾਂ ਨੇ ਆਪਣਾ ਖੂਨ ਕੱਢ ਕੇ ਇਹਦੇ ਵਿੱਚ ਪਾਇਆ। ਇਹ ਸੱਚਾਈ ਹੈ। ਕੋਈ ਵੀ ਰਹਿਬਰ ਜਦੋਂ ਸ਼ਹਾਦਤ ਦਿੰਦਾ ਹੈ ਤੇ ਸ਼ਹਾਦਤ ਇੱਕ ਐਸੀ ਸ਼ਕਤੀ ਹੈ, ਉਹਦਾ ਉਪਦੇਸ਼ ਇਸ ਦੁਨੀਆਂ ਤੇ ਜੁਗੋ ਜੁਗ ਅਟਲ ਹੋ ਜਾਂਦਾ ਹੈ। ਤੇ ਜੇ ਕੋਈ ਇਕੱਲਾ ਉਪਦੇਸ਼ ਦੇ ਕੇ ਚਲਾ ਜਾਂਦਾ ਤੇ ਉਸ ਗ੍ਰੰਥ ਦਾ ਇੰਨਾ ਮੁੱਲ ਨਹੀਂ ਪੈਂਦਾ ਦੁਨੀਆਂ ਦੇ ਵਿੱਚ। ਮੈਂ ਕਿਸੇ ਦੇ ਵਿਰੋਧ ਵਿੱਚ ਨਹੀਂ, ਪਰ ਇੱਕ ਬੇਨਤੀ ਕਹਿਣੀ ਚਾਹੁੰਦਾ। ਠੀਕ ਹੈ, ਭਗਤ ਨਾਮਦੇਵ ਜੀ ਦੀ ਬਾਣੀ, ਭਗਤ ਕਬੀਰ ਸਾਹਿਬ ਜੀ ਦੀ ਬਾਣੀ, ਪਰ ਇਸ ਬਾਣੀ ਦਾ ਮੁੱਲ ਵਧਿਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਰਕੇ। ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਪਾਦਨ ਕਰਨ ਤੋਂ ਬਾਅਦ ਜਿਹੜੀ ਸ਼ਹਾਦਤ ਦੇ ਦਿੱਤੀ, ਉਸ ਸ਼ਹਾਦਤ ਦੇ ਨਾਲ ਇਹ ਬਾਣੀ ਅਮਰ ਹੋ ਗਈ ਹੈ। ਅੱਜ ਵੀ ਤੁਸੀਂ ਕਬੀਰ ਪੰਥੀਆਂ ਕੋਲ ਚਲੇ ਜਾਓ, ਕਬੀਰ ਪੰਥੀਆਂ ਕੋਲ ਆਪਣੀ ਬਾਣੀ ਹੈ, ਪਰ ਉਸ ਬਾਣੀ ਦਾ ਤੁਸੀਂ ਕਦੇ ਕੀਰਤਨ ਸੁਣੋਗੇ ਇੰਨਾ ਪ੍ਰਭਾਵ ਨਹੀਂ ਪਏਗਾ ਜਿਹੜੀ ਇੱਥੇ ਕਬੀਰ ਸਾਹਿਬ ਦੀ ਬਾਣੀ ਦਾ ਪ੍ਰਭਾਵ ਪੈਂਦਾ। ਕਿਉਂ? ਇਹ ਅੱਖਰ ਨਹੀਂ ਰਹੇ। ਇਹਨਾਂ ਅੱਖਰਾਂ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੀ ਰੱਤ ਨਿਚੋੜ ਕੇ ਪਾ ਦਿੱਤੀ, ਖੂਨ ਪਾ ਦਿੱਤਾ। ਇੱਕ ਹੋਰ ਬੇਨਤੀ ਕਰਨੀ ਚਾਹੁੰਦਾ। ਅੱਜ ਕੱਲ੍ਹ ਦੇ ਜਿਹੜੇ ਬੁੱਧੀਜੀਵੀ ਚੱਲੇ ਨੇ, ਮੈਂ ਪਿੱਛੇ ਜੀ ਸੁਣਿਆ ਸੀ ਸਿੰਘਾਂ ਨੇ ਕਿਹਾ ਵੀ ਕੋਈ ਕਹਿ ਰਿਹਾ ਵੀ ਜੇ ਕੀਰਤਨ ਵਿੱਚ ਸ਼ਕਤੀ ਹੁੰਦੀ, ਬਾਣੀ ਵਿੱਚ ਸ਼ਕਤੀ ਹੁੰਦੀ ਤਾਂ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ 1984 ਵਿੱਚ ਰੋਕ ਕਿਉਂ ਨਾ ਦਿੰਦੇ? ਜੇ ਬਾਣੀ ਵਿੱਚ ਸ਼ਕਤੀ ਹੁੰਦੀ ਤਾਂ ਗੁਰੂ ਅਰਜਨ ਦੇਵ ਜੀ ਦੀ ਤਵੀ ਤੱਤੀ ਠੰਡੀ ਕਿਉਂ ਨਹੀਂ ਹੋ ਗਈ? ਉਹ ਕਰ ਹੀ ਨਹੀਂ ਸਨ ਸਕਦੇ? ਧਿਆਨ ਨਾਲ ਸੁਣਨਾ, ਮੈਂ ਤਾਂ ਜਵਾਬ ਦੇਣਾ ਚਾਹੁੰਦਾ ਇਹਦਾ ਕੀ ਕਾਰਨ ਹੈ। ਗੁਰੂ ਅਰਜਨ ਦੇਵ ਚਾਹੁਣ ਤੇ ਤਵੀ ਨਹੀਂ, ਉਹ ਅੱਗ ਨੂੰ ਵੀ ਬਰਫ਼ ਬਣਾ ਸਕਦੇ ਨੇ। ਜੇ ਇੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚਾਹੁਣ ਤੇ ਆਮ ਫੌਜ ਦੀ ਤੇ ਗੱਲ ਹੀ ਕੋਈ ਨਹੀਂ, ਟੈਂਕਾਂ ਦੀ ਤੇ ਕੋਈ ਗੱਲ ਨਹੀਂ, ਸਾਰਾ ਬ੍ਰਹਿਮੰਡ ਇਕੱਠਾ ਹੋ ਕੇ ਆ ਜਾ ਤੇ ਇੱਥੇ ਪੈਰ ਨਹੀਂ ਰੱਖ ਸਕਦਾ ਜੇ ਆਪਣੀ ਆਈ ਤੇ ਆ ਜਾਂਦਾ, ਇਹ ਗੱਲ ਵੱਖਰੀ। ਪਰ ਹੁਣ ਜਿਹੜੀ ਬੇਨਤੀ ਹੈ, ਗੁਰੂ ਸਾਹਿਬ ਨੇ ਸ਼ਕਤੀ ਕਿਉਂ ਨਹੀਂ ਵਿਖਾਈ, ਉਹਦਾ ਕੀ ਕਾਰਨ ਹੈ? ਧਿਆਨ ਨਾਲ ਸੁਣਨਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਪਹਿਲਾਂ ਦੋ ਭਗਤ ਆਏ ਨੇ, ਭਗਤ ਨਾਮਦੇਵ ਅਤੇ ਭਗਤ ਕਬੀਰ ਸਾਹਿਬ, ਗ੍ਰਿਫਤਾਰ ਉਹਨਾਂ ਨੂੰ ਵੀ ਕੀਤਾ ਸੀ ਸਰਕਾਰ ਨੇ, ਗ੍ਰਿਫਤਾਰ ਵੀ ਕੀਤਾ ਔਰ ਉਹਨਾਂ ਨੂੰ ਤਸੀਹੇ ਵੀ ਦਿੱਤੇ ਨੇ ਅਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਜਦੋਂ ਉਹਨਾਂ ਨੂੰ ਖਤਮ ਕਰਨ ਦੀ, ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਸ਼ਕਤੀ ਵਰਤੀ ਗਈ। ਸ਼ਬਦ ਪੜ੍ਹ ਲਓ ਤੁਸੀਂ ਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਆਉਂਦੇ ਨੇ, ਭਗਤ ਕਬੀਰ ਜੀ ਦਾ ਸ਼ਬਦ ਕਿ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮੇਰੇ ਕਿਸ਼ਾਲਾ ਪਰ ਬੈਠੇ ਕਬੀਰ, ਸ਼ਕਤੀ ਪ੍ਰਗਟ ਹੋ ਗਈ, ਕਬੀਰ ਸਾਹਿਬ ਦੀਆਂ ਰੱਸੀਆਂ ਟੁੱਟ ਗਈਆਂ ਨੇ, ਉਹ ਬਾਹਰ ਆ ਗਏ। ਭਗਤ ਨਾਮਦੇਵ ਨੂੰ ਬਾਦਸ਼ਾਹ ਨੇ ਕਿਹਾ ਮਰੀ ਗਾਂ ਜਿਉਂਦੀ ਕਰ ਦੇ, ਉਹਨਾਂ ਨੇ ਆਪ ਨਹੀਂ ਕੀਤੀ, ਨਾ ਕਰ ਦਿੱਤੀ ਵੀ ਰੱਬ ਦੇ ਭਾਣੇ ਵਿੱਚ ਦਖਲ ਨਹੀਂ ਦੇਣਾ। ਪਰ ਪਰਮਾਤਮਾ ਆਪਣੇ ਉਹਨੇ ਸ਼ਕਤੀ ਤੋਰ ਦਿੱਤੀ ਅਤੇ ਮਰੀ ਗਾਂ ਜਿੰਦਾ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਉਦਾਹਰਣ ਨੇ, ਮੈਂ ਕਿਸੇ ਇਤਿਹਾਸ ਵਿੱਚੋਂ ਨਹੀਂ ਲੈ ਰਿਹਾ। ਜੇ ਆਪਾਂ ਇਹ ਵੀ ਕਹਿੰਦੇ ਹਾਂ ਨਾ, ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦੋਵੇਂ ਸ਼ਬਦ ਕਹਿੰਦੇ ਨੇ ਸ਼ਕਤੀ ਪ੍ਰਗਟ ਹੋਈ, ਸ਼ਕਤੀ ਪ੍ਰਗਟ ਹੋ ਗਈ, ਭਗਤ ਬਚ ਗਏ ਸ਼ਹੀਦ ਹੋਣ ਤੋਂ, ਪਰ ਉਹਦਾ ਇੱਕ ਨੁਕਸਾਨ ਹੋਇਆ। ਹਾਲਾਂਕਿ ਮੈਂ ਇਹ ਨਹੀਂ ਉਹਨਾਂ ਦੇ ਵਿਰੋਧ ਵਿੱਚ ਨਹੀਂ ਕਹਿ ਰਿਹਾ, ਸ਼ਕਤੀ ਉਹਨਾਂ ਆਪ ਨਹੀਂ ਪ੍ਰਗਟ ਕੀਤੀ, ਪਰਮਾਤਮਾ ਨੇ ਪ੍ਰਗਟ ਕੀਤੀ। ਉਹਨਾਂ ਨੇ ਨਹੀਂ ਕਿਹਾ ਸਾਨੂੰ ਬਚਾ, ਪਰਮਾਤਮਾ ਨੇ ਬਚਾਇਆ ਅਤੇ ਜਦੋਂ ਉਹ ਬਚ ਗਏ, ਮੇਰੇ ਖਿਆਲ ਵਿੱਚ ਤੁਸੀਂ ਜਾ ਕੇ ਪੜ੍ਹ ਲੈਣਾ ਨਾ ਤਾਂ ਕਬੀਰ ਸਾਹਿਬ ਤੋਂ ਬਾਅਦ ਕੋਈ ਉਹਨਾਂ ਦੇ ਪੰਥ ਵਿੱਚ ਸ਼ਹੀਦ ਹੋਇਆ ਅਤੇ ਨਾ ਭਗਤ ਨਾਮਦੇਵ ਦੇ ਰਾਹ ਵਿੱਚ ਕੋਈ ਸ਼ਹੀਦ ਹੋਇਆ, ਸ਼ਹਾਦਤ ਉੱਥੇ ਰੁਕ ਗਈ, ਪਰਪੱਕਤਾ ਰੁਕ ਗਈ। ਕਿਉਂ? ਜੇ ਇਹਨਾਂ ਦੋਵਾਂ ਦੀਆਂ ਸ਼ਹਾਦਤਾਂ ਹੋ ਜਾਂਦੀਆਂ ਤਾਂ ਅੱਜ ਸਾਰਾ ਦੱਖਣ ਭਾਰਤ ਭਗਤ ਕਬੀਰ ਅਤੇ ਭਗਤ ਨਾਮਦੇਵ ਦੇ ਨਿਸ਼ਾਨ ਸਾਹਿਬ ਲੱਗੇ ਹੋਣੇ ਸਨ ਉੱਥੇ। ਕਿਉਂ? ਸ਼ਹਾਦਤ ਸ਼ਕਤੀ ਪੈਦਾ ਕਰਦੀ। ਹਾਂ, ਇਹਦੇ ਵਿੱਚ ਭੁਲੇਖਾ ਨਾ ਪਵੇ ਕਿ ਉਹਨਾਂ ਨੇ ਸ਼ਕਤੀ ਵਰਤ ਕੇ ਆਪਣੇ ਆਪ ਨੂੰ ਬਚਾ ਲਿਆ, ਉਹਨਾਂ ਨਹੀਂ ਵਰਤੀ, ਪਰਮੇਸ਼ਰ ਨੇ ਵਰਤਾ ਦਿੱਤੀ। ਭਗਤ ਸ਼ਹੀਦ ਨਹੀਂ ਹੋਏ, ਜੇ ਸ਼ਹੀਦ ਹੋ ਜਾਂਦੇ ਤੇ ਅੱਗੇ ਸ਼ਹੀਦਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਸਨ, ਇੱਕ ਬੜੀ ਵੱਡੀ ਕੌਮ ਪੈਦਾ ਹੋ ਜਾਣੀ ਸੀ ਕਬੀਰ ਪੰਥੀਆਂ ਦੀ, ਪਰ ਉੱਥੇ ਰੁਕ ਗਿਆ। ਉਸ ਚੀਜ਼ ਨੂੰ ਗੁਰੂ ਅਰਜਨ ਦੇਵ ਜੀ ਨੇ ਵੇਖਿਆ, ਜਿੱਦਣ ਤੱਤੀ ਤਵੀ ਤੇ ਬਹਿਣ ਲੱਗੇ, ਜੇ ਗੁਰੂ ਅਰਜਨ ਦੇਵ ਜੀ ਚਾਹੁੰਦੇ ਤੇ ਤਵੀ ਠੰਡੀ ਕਰ ਸਕਦੇ ਸਨ, ਪਰ ਉਹਨਾਂ ਨੇ ਕਿਹਾ ਅੱਜ ਤੇ ਤਵੀ ਠੰਡੀ ਕਰਕੇ ਮੈਂ ਆਪਣੇ ਸਰੀਰ ਨੂੰ ਬਚਾ ਲਾਂਗਾ ਤੇ ਜਿੰਨੇ ਸਾਲ ਨੇ ਉਹਦੀ ਉਹ ਪ੍ਰਾਲਭ ਤੋਂ ਬਾਅਦ ਸਰੀਰ ਛੁੱਟਣਾ ਹੀ ਹੈ, ਜੇ ਮੈਂ ਅੱਜ ਤੱਤੀ ਤਵੀ ਠੰਡੀ ਕਰ ਦਿੱਤੀ ਕੱਲ ਨੂੰ ਭਾਈ ਦਿਆਲੇ ਨੇ ਦੇਗ ਵਿੱਚ ਸੱਚ ਵਾਸਤੇ ਨਹੀਂ ਬਹਿਣਾ, ਅੱਗੇ ਰੀਤ ਨਹੀਂ ਚੱਲਣੀ। ਮੈਂ ਬੇਨਤੀ ਕਰ ਰਿਹਾ, ਮਤ ਇਹ ਭੁਲੇਖੇ ਵਿੱਚ ਕੋਈ ਰਹੇ ਕਿ ਗੁਰੂ ਨਾਨਕ ਦੇ ਘਰ ਵਿੱਚ ਸ਼ਕਤੀ ਨਹੀਂ। ਇੱਥੇ ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਹਿੰਦੇ ਨੇ, ਜੇ ਰੱਬ ਕਹਿੰਦਾ ਜੇ ਤੂੰ ਇੱਕ ਵਾਰੀ ਕਹਿ ਦੇ ਮੈਂ ਜ਼ਮੀਨ ਮੂਧੀ ਕਰਕੇ ਰੱਖ ਦਿਆਂਗਾ, ਇਹ ਤੇ ਬਾਣੀ ਦੇ ਸ਼ਬਦ ਨੇ ਨਾ, ਭਗਤ ਨਾਮਦੇਵ ਨੂੰ ਕਹਿੰਦਾ। ਪਰ ਸ਼ਕਤੀ ਵਿਖਾਈ ਕਿਉਂ ਨਹੀਂ? ਜੇ ਸ਼ਕਤੀ ਵਿਖਾ ਦਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੇ ਜਿਹੜੀ ਅੱਜ ਸੱਚ ਵਾਸਤੇ ਸਿੱਖੀ ਵਿੱਚ ਸਪਿਰਿਟ ਭਰੀ ਗਈ ਹੈ, ਸਿੱਖੀ ਦੇ ਅੰਦਰ ਜਿਹੜੀ ਸੱਚ ਵਾਸਤੇ ਕੁਰਬਾਨ ਹੋਣ ਦੀ ਸ਼ਕਤੀ ਭਰੀ ਗਈ ਹੈ, ਇਹ ਸ਼ਕਤੀ ਫਿਰ ਖਤਮ ਹੋ ਜਾਣੀ ਸੀ, ਆਪਾਂ ਵੀ ਕਬੀਰ ਪੰਥੀਆਂ ਵਾਂਗੂ ਫਿਰ ਤੁਰੇ ਫਿਰਨਾ ਸੀ। ਕਬੀਰ ਸਾਹਿਬ ਦਾ ਕੋਈ ਜਾਣ ਛੀਣ ਹੋਇਆ? ਠੀਕ ਹੈ, ਲਾਈਨ ਚੱਲ ਰਹੀ ਹੈ, ਪਰ ਕਬੀਰ ਸਾਹਿਬ ਨਹੀਂ ਹੋਏ। ਮੈਂ ਮਿਲਿਆ ਉਹਨਾਂ ਦੀ ਗੱਦੀ 'ਤੇ ਬੈਠੇ ਇੱਕ ਮਨੁੱਖ ਨੂੰ, ਮੈਂ ਸੋਚਿਆ ਦਰਸ਼ਨ ਕਰਨੇ ਆ, ਪਰ ਜਦੋਂ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਦੇ ਆਪਣੇ ਡੇਰੇ ਦੀ ਜਾਇਦਾਦ ਦੀ ਗੱਲ ਕਰਦੇ ਰਹੇ। ਮੈਂ ਕਿਹਾ ਕਬੀਰ ਸਾਹਿਬ ਤਾਂ ਇੱਥੇ ਹੈ ਹੀ ਨਹੀਂ। ਇਸ ਕਰਕੇ ਮੁੱਕਦੀ ਗੱਲ ਇੱਕੋ ਹੈ, ਗੁਰੂ ਨਾਨਕ ਦੇ ਘਰ ਵਿੱਚ ਸ਼ਕਤੀ ਹੈ, ਉਹ ਤਵੀ ਨੂੰ ਠੰਡੀ ਕਰ ਸਕਦੇ ਨੇ, ਪਰ ਉਹਨਾਂ ਨੇ ਸਾਰੇ ਸਿੱਖਾਂ ਦੇ ਵਿੱਚ ਉਹ ਸਪਿਰਿਟ ਭਰਨੀ ਸੀ। ਜੇ ਅੱਜ ਮੈਂ ਤੱਤੀ ਤਵੀ 'ਤੇ ਬਵਾਂਗਾ ਅਤੇ ਕੱਲ੍ਹ ਨੂੰ ਤਾਂ ਮੇਰਾ ਸਿੱਖ ਸੱਚ ਦਾ ਪੱਖ ਲਏਗਾ ਅਤੇ ਕੰਮ ਕਰੇਗਾ ਸੱਚਾਈ 'ਤੇ, ਅਤੇ ਸਾਡੇ ਵਾਸਤੇ ਤੱਤੀ ਤਵੀ ਕਿਹੜੀ ਹੈ? ਸਾਡੇ ਵਾਸਤੇ ਤਾਂ ਆਹ ਹੀ ਤੱਤੀ ਤਵੀ ਬੜੀ ਹੈ ਜਿਹੜੀ ਲਾਈਨ ਵਿੱਚ ਚੱਲਦੇ ਹਾਂ, ਸੱਚ 'ਤੇ ਤੁਰੀਏ, ਝੂਠ ਨਾਲ ਸਮਝੌਤਾ ਨਾ ਕਰੀਏ, ਜਿਹੜੀ ਲਾਈਨ। ਇਸ ਕਰਕੇ ਮਹਾਰਾਜ ਨੇ ਆਪ ਹੀ ਸ਼ਹਾਦਤ ਨੂੰ ਚੁਣਿਆ। ਜਿੰਨੇ ਸ਼ਹੀਦ ਹੋਏ ਨੇ ਆਪਣੇ ਸ਼ਬਦਾਂ ਨੂੰ ਸੱਚ ਕਰਨ ਵਾਸਤੇ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਤਾਂ ਹੀ ਸ਼ਹਾਦਤ ਦਿੱਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਮਨੁੱਖਤਾ ਦੇ ਮਨ ਦੇ ਵਿੱਚ ਜਿਉਂਦਾ ਕਰ ਦਿੱਤਾ ਜਾਏ। ਤਾਂ ਸਤਿਗੁਰੂ ਦਾ ਜਿਹੜੇ ਸਰਕਾਰ ਵੱਲੋਂ ਵਾਰੰਟ ਜਾਰੀ ਕੀਤੇ ਗਏ, ਮੁਰਤਜ਼ਾ ਖਾਨ ਉਸ ਵੇਲੇ ਗਵਰਨਰ ਸੀ, ਇੱਕ ਤਾਂ ਸੰਪਾਦਨਾ ਮਹਾਰਾਜ ਦੀ ਅਤੇ ਦੂਜਾ ਕਾਰਨ ਸਾਜੇ ਗੋਲਕ। ਇਹ ਗੁਰਦੁਆਰਿਆਂ ਵਿੱਚ ਕਾਰਨ ਗੋਲਕ ਤੋਂ ਬਹੁਤਾ ਚੱਲਦਾ। ਕਿਉਂ? ਉਸ ਵੇਲੇ ਵੀ ਜਿੰਨੀ ਆਮਦਨ ਪੰਜਾਬ ਗੌਰਮੈਂਟ ਨੂੰ ਸੀ ਉਸ ਵੇਲੇ, ਮੁਰਤਜ਼ਾ ਖਾਨ ਗਵਰਨਰ ਸੀ, ਬਿਲਕੁਲ ਉਨੀ ਆਮਦਨ ਗੁਰੂ ਅਰਜਨ ਦੇਵ ਜੀ ਦੇ ਕੋਲ ਆਉਂਦੀ ਸੀ, ਦਸਵੰਧ ਆਉਂਦਾ ਸੀ। ਫਰਕ ਇੰਨਾ ਸੀ, ਉਦੋਂ ਲਾ ਦਿੰਦੇ ਸੀ ਲੋਕਾਂ ਦੇ ਵਿੱਚ। ਇਸ ਤੋਂ ਵੀ ਸਰਕਾਰ ਘਬਰਾ ਗਈ, ਇਸ ਕਰਕੇ ਸਤਿਗੁਰਾਂ ਨੂੰ ਗ੍ਰਿਫਤਾਰੀ ਦੇ ਵਾਰੰਟ ਹੋਏ। ਉਹਦੇ ਤੋਂ ਬਾਅਦ ਗੁਰੂ ਕੇ ਸਵਾਰਿਓ ਇੱਥੋਂ ਆਪ ਜੀ ਨੂੰ ਸੱਦਿਆ ਗਿਆ ਅਤੇ ਆਪ ਸਿੱਖਾਂ ਦੇ ਸਮੇਤ ਲਾਹੌਰ ਜਾਂਦੇ। ਜਦੋਂ ਲਾਹੌਰ ਗਏ ਉੱਥੇ ਸਵਾਲ ਜਵਾਬ ਬਹੁਤ ਹੋਇਆ, ਆਪ ਜੀ ਬਿਲਕੁਲ ਚੜ੍ਹਦੀ ਕਲਾ ਵਿੱਚ ਰਹੇ। ਅਖੀਰ ਨੂੰ ਚੰਦੂ ਉਹਨਾਂ ਨੂੰ ਆਪਣੇ ਘਰ ਉਹਨੇ ਲਿਜਾ ਕੇ ਪਹਿਲਾਂ ਦੇਗ ਵਿੱਚ ਉਬਾਲਿਆ, ਫਿਰ ਬਾਲੂ ਰੇਤ ਜਿਹੜੀ ਸੀ ਸੀਸ ਵਿੱਚ ਪਾਈ ਅਤੇ ਅਖੀਰ ਨੂੰ ਇੱਕ ਜਲਾਦ ਸੱਦ ਕੇ ਚੁੱਲ੍ਹ ਦੇ ਉੱਤੇ ਉਹਨੇ ਤਵੀ ਜਿਹੜੀ ਸੀ ਗਰਮ ਕਰ ਦਿੱਤੀ। ਮਹਾਰਾਜ ਤਵੀ 'ਤੇ ਬੈਠ ਗਏ ਅਤੇ ਉਸ ਵੇਲੇ ਦਾ ਪ੍ਰਸਿੱਧ ਫਕੀਰ ਸਾਈਂ ਮੀਆਂ ਮੀਰ, ਉਹ ਡੇਰਾ ਸੀ ਲਾਹੌਰ ਵਿੱਚ, ਭੱਜ ਕੇ ਆਇਆ, ਦੌੜ ਕੇ ਆਇਆ ਅਤੇ ਜਦੋਂ ਵੇਖਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਤੀ ਤਵੀ 'ਤੇ ਬੈਠੇ ਨੇ ਅਤੇ ਸਰੀਰ ਦਾ ਲੱਤਾਂ ਦਾ ਮਾਸ ਜਿਹੜਾ ਹੈ ਪਿਘਲ ਪਿਘਲ ਕੇ ਅੱਗ ਵਿੱਚ ਪੈ ਰਿਹਾ, ਵੇਖ ਕੇ ਉਹ ਸ਼ਕਤੀ ਵਿੱਚ ਆ ਗਿਆ। ਉਹਨੇ ਕਿਹਾ, ਯਾ ਅੱਲਾ, ਇੰਨੀ ਸ਼ਕਤੀ ਅਤੇ ਇੰਨੀ ਸਹਿਣ ਸ਼ਕਤੀ, ਸ਼ਕਤੀ ਅਤੇ ਸਹਿਣ ਸ਼ਕਤੀ, ਜੇ ਚਾਹੋ ਤਾਂ ਜੋ ਮਰਜ਼ੀ ਕਰ ਸਕਦੇ ਹੋ। ਅਤੇ ਸਤਿਗੁਰੂ ਨੇ ਕਿਹਾ ਸੀ, ਸਾਈਂ ਮੀਆਂ ਮੀਰ ਜੀ, ਤੁਸੀਂ ਇੱਕ ਦਿਨ ਗੁਰੂ ਰਾਮਦਾਸ ਜੀ ਦੇ ਸ਼ਬਦ ਦੇ ਅਰਥ ਪੁੱਛੇ ਸਨ ਕਿ ਕੀ ਇਹ ਕੰਮ ਹੋ ਵੀ ਸਕਦਾ ਹੈ, ਬਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਹ ਹੋ ਸਕਦਾ ਹੈ? ਅਤੇ ਮੈਂ ਉਦੋਂ ਜਵਾਬ ਦਿੱਤਾ ਸੀ ਅੰਮ੍ਰਿਤਸਰ ਦੇ ਵਿੱਚ ਕਿ ਸਾਈਂ ਜੀ, ਸਮਾਂ ਆਵੇਗਾ, ਅੱਜ ਮੇਰੇ ਤੋਂ ਬੋਲ ਕੇ ਦੇ ਅਰਥ ਨਹੀਂ ਹੁੰਦੇ, ਮੈਂ ਤੱਤੀ ਤਵੀ 'ਤੇ ਬਹਿ ਕੇ ਦੇ ਅਰਥ ਕਰ ਦਿਆਂਗਾ। ਤੱਤੀ ਤਵੀ 'ਤੇ ਇਹ ਅਰਥ ਸੱਚੇ ਪਾਤਸ਼ਾਹ ਨੇ ਤੱਤੀ ਤਵੀ 'ਤੇ ਬੈਠ ਕੇ ਕਰ ਦਿੱਤੇ। ਉੱਥੇ ਕਈ ਦਿਨਾਂ ਤੱਕ ਤਸੀਹੇ ਦਿੰਦੇ ਰਹੇ। ਇੱਕ ਹੋਰ ਵੱਡਾ ਕਾਰਨ ਸੀ ਉਹਨਾਂ ਦੀ ਸ਼ਹਾਦਤ ਦਾ ਕਿ ਉਸ ਵੇਲੇ ਸਰਕਾਰ ਨੇ ਕਿਸੇ ਵੀ ਧਾਰਮਿਕ ਅਸਥਾਨ ਦੀ ਉਸਾਰੀ 'ਤੇ ਪਾਬੰਦੀ ਲਾਈ ਹੋਈ ਸੀ ਜਦੋਂ ਹਰਿਮੰਦਰ ਸਾਹਿਬ ਉਸਾਰਿਆ। ਇਸ ਲਈ ਜਦੋਂ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਅਸੀਂ ਹਰਿਮੰਦਰ ਦੀ ਨੀਂਹ ਰੱਖਣੀ ਹੈ ਅਤੇ ਸਰਕਾਰ ਨੇ ਤਾਂ ਰੈਜੂਲੇਸ਼ਨ ਪਾਸ ਕੀਤਾ ਹੈ ਕਿ ਕੋਈ ਬੰਦਾ ਨਵੀਂ ਧਾਰਮਿਕ ਮਸੀਤ ਮੰਦਰ ਆਦਿਕ ਨਹੀਂ ਉਸਾਰ ਸਕਦਾ। ਉਹਨੇ ਕਿਹਾ ਮੈਂ ਉਹਨਾਂ ਕਿਹੜਾ ਰੋਕਦਾ, ਸਾਈਂ ਮੀਆਂ ਮੀਰ ਨੇ ਨੀਂਹ ਰੱਖੀ। ਇਸ ਲਈ ਸਾਧ ਸੰਗਤ ਜੀ, ਇਹਦਾ ਸੋਚਣ ਦੀ ਲੋੜ ਨਹੀਂ ਵੀ ਹਰਿਮੰਦਰ ਸਾਹਿਬ ਵਾਰ ਵਾਰ ਢਹਿੰਦਾ ਹੈ। ਇਸ ਅਸਥਾਨ ਦੀ ਤੇ ਨੀਂਹ ਹੀ ਸਰਕਾਰ ਦੀਆਂ ਪਾਬੰਦੀਆਂ ਵਿੱਚ ਰੱਖੀ ਗਈ ਹੈ। ਜਿਹਦੀ ਨੀਂਹ ਪਾਬੰਦੀਆਂ ਵਿੱਚ ਰਹੇ ਉਹ ਅਸਥਾਨ ਬਾਗੀਆਂ ਦੀ ਪਨਾਹਗਾਹ ਹੁੰਦੀ ਹੈ, ਉੱਥੇ ਸਚਿਆਰ ਲੋਕ ਵੱਸਦੇ ਨੇ ਅਤੇ ਉਸ ਥਾਂ ਦੇ ਉੱਤੇ ਹਮੇਸ਼ਾ ਸੰਸਾਰ ਦੀਆਂ ਸ਼ਕਤੀਆਂ ਮੰਡਰਾਉਂਦੀਆਂ ਨੇ। ਇਸ ਕਰਕੇ ਸਤਿਗੁਰੂ ਜੀ ਦੇ ਬਚਨ ਆਪਾਂ ਪੜ੍ਹਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਨੂੰ ਠਾਰਨ ਵਾਸਤੇ ਆਪਣੇ ਖੂਨ ਦੀ ਵਰਤੋਂ ਕੀਤੀ। ਸਤਿਗੁਰੂ ਜੀ ਦੇ ਪਿਆਰ ਦੇ ਵਿੱਚ ਇੱਕ ਬਚਨ ਪੜ੍ਹੀਏ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਆਓ ਸਤਿਗੁਰਾਂ ਦੇ ਬਚਨ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਰਹਿੰਦੇ ਆਪਾਂ ਸਰਵਣ ਕਰੀਏ। ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੁਭਾਵ ਹੈ ਉਹ ਗੁਰਮੁਖ। ਸਤਿਗੁਰੂ ਨੇ ਜਿਹੜੀ ਦਾਤ ਦਿੱਤੀ, ਸੋਕ ਹਰਗ ਤੋਂ ਗੁਰਮੁਖ ਬਾਹਰ ਹੈ ਤੇ ਪਰਮਾਤਮਾ ਦੇ ਸੁਭਾਵ ਦੇ ਮੁਤਾਬਕ ਜਿਉਂਦਾ ਹੈ।
ਸਤ ਸੰਗਤ ਮਿਲੇ ਵੱਡ ਭਾਗ, ਹਰ ਰਸ ਆਵੇ ਜੀਓ।
ਇਸ ਤਰ੍ਹਾਂ ਵੱਡੇ ਭਾਗਾਂ ਨਾਲ ਸਤ ਸੰਗਤ ਦੀ ਪ੍ਰਾਪਤੀ ਹੋਵੇ ਤੇ ਤਾਂ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ।
ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ।
ਪਰ ਮਨਮੁਖਾਂ ਦੇ ਮਨ ਵਿੱਚ ਦਵੈਤ ਭਾਵਨਾ ਹੈ, ਜਿਸ ਕਰਕੇ ਉਹ ਦੁਖੀ ਰਹਿੰਦੇ ਹਨ, ਦਵੈਤ ਭਾਵਨਾ ਵਿੱਚ ਰਹਿੰਦੇ ਹਨ ਤੇ ਜਮਾਂ ਨੇ ਉਹਨਾਂ ਨੂੰ ਤੱਕਿਆ, ਯਾਨੀ ਕਿ ਜਮਾਂ ਦੀ ਡਾਇਰੀ ਵਿੱਚ ਹਨ।
ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ।
ਇਸ ਤਰ੍ਹਾਂ ਚੰਦੂ ਵਰਗੇ ਮਨਮੁਖ ਦਿਨ ਰਾਤ ਹਾਏ ਹਾਏ ਕਰਦੇ ਨੇ ਤੇ ਮਨਮੁਖ ਮਾਇਆ ਦੇ ਵਿੱਚ ਮੋਹ ਦੇ ਵਿੱਚ ਫਸੇ ਹਨ।
ਮਾਇਆ ਦੁੱਖ ਮੋਹਿਆ ਹੋ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
ਮਾਇਆ ਦੇ ਦੁੱਖ ਵਿੱਚ ਮੋਹੇ ਜਾਣ ਕਰਕੇ, ਹਉਮੈ ਦੇ ਰੋਹ ਗੁੱਸੇ ਵਿੱਚ ਆਉਣ ਕਰਕੇ ਮਨਮੁਖ ਮੇਰੀ ਮੇਰੀ ਕਰਕੇ ਜਨਮ ਗਵਾ ਲੈਂਦੇ ਹਨ।
ਜੋ ਪ੍ਰਭ ਦੇ ਤਿਸ ਚਿਤਾ ਨਾਹੀ, ਅੰਤ ਗਿਆ ਪਛੁਤਾਵੇ।
ਪਰਮਾਤਮਾ ਨੇ ਜੋ ਬਖਸ਼ਿਸ਼ ਕੀਤੀ ਉਹਨੂੰ ਕਦੀ ਯਾਦ ਨਹੀਂ ਕਰਦੇ ਤੇ ਅਖੀਰ ਨੂੰ ਪਛਤਾਵਾ ਹੀ ਝੋਲੀ ਵਿੱਚ ਪੈਂਦਾ ਹੈ।
ਬਿਨ ਨਾਵੈ ਕੋ ਸਾਥ ਨਾ ਚੱਲੈ, ਉਤਰ ਕਲੱਤਰ ਮਾਇਆ ਧੋਹਿਆ।
ਪਰ ਇਸ ਸੰਸਾਰ ਦੇ ਵਿੱਚੋਂ ਨਾਮ ਤੋਂ ਬਿਨਾਂ ਹੋਰ ਕੁਝ ਨਾਲ ਨਹੀਂ ਜਾਂਦਾ, ਪੁੱਤਰ ਇਸਤਰੀ ਮਾਇਆ ਆਦਿਕ ਇਹ ਧੋਖਾ ਹਨ।
ਦੂਜੈ ਪਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ।
ਇਸ ਤਰ੍ਹਾਂ ਮਨਮੁਖ ਜਮਾਂ ਦੇ ਪ੍ਰਭਾਵ ਥੱਲੇ ਰਹਿੰਦੇ ਨੇ, ਦੁਬਧਾ ਵਿੱਚ ਪੈਣ ਕਰਕੇ ਦੁੱਖ ਵਿੱਚ ਉਹਨਾਂ ਦਾ ਮਨ ਫਸਿਆ ਹੈ।
ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਜੀਓ।
ਪਰ ਜਿਨ੍ਹਾਂ ਗੁਰਮੁਖਾਂ ਨੇ ਅਰਦਾਸ ਦਾ ਸਹਾਰਾ ਲੈ ਕੇ ਬੇਨਤੀ ਕੀਤੀ ਹੈ, ਉਹਨਾਂ ਨੇ ਅਕਾਲ ਪੁਰਖ ਦਾ ਗੁਰ ਸ਼ਬਦ ਰੂਪੀ ਮਹਿਲ ਪ੍ਰਾਪਤ ਕਰ ਲਿਆ ਹੈ।
ਸਦਾ ਰਹੇ ਕਰ ਜੋੜ, ਪ੍ਰਭ ਮਨ ਪਾਇਆ ਜੀਓ।
ਸਦਾ ਹੀ ਦੋਵੇਂ ਹੱਥ ਜੋੜ ਕੇ ਪਰਮੇਸ਼ਰ ਅੱਗੇ ਅਰਦਾਸ ਕਰਦੇ ਨੇ ਔਰ ਅਕਾਲ ਪੁਰਖ ਨੂੰ ਭਾਉਂਦੇ ਹਨ।
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਇਸ ਤਰ੍ਹਾਂ ਪਰਮੇਸ਼ਰ ਦੇ ਮਨ ਨੂੰ ਉਹ ਚੰਗੇ ਲੱਗਦੇ ਨੇ ਤੇ ਅਕਾਲ ਪੁਰਖ ਦਾ ਨਾਮ ਉਹਨਾਂ ਨੂੰ ਪਾਉਂਦਾ ਹੈ। ਹੁਕਮ ਵਿੱਚ ਸਮਾਏ ਹਨ ਤੇ ਹੁਕਮ ਮੰਨ ਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ।
ਅੰਨ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਧਿਆਇਆ।
ਇਸ ਤਰ੍ਹਾਂ ਦਿਨ ਰਾਤ ਪਰਮਾਤਮਾ ਦਾ ਨਾਮ ਜਪਦੇ ਨੇ ਔਰ ਸਹਿਜੇ ਹੀ ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਧਿਆਨ ਕੀਤਾ ਹੈ।
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵਏ।
ਨਾਮ ਨਾਲ ਜੁੜਨ ਕਰਕੇ ਗੁਰਮੁਖਾਂ ਨੂੰ ਪਰਮੇਸ਼ਰ ਦੇ ਦਰ ਤੇ ਵਡਿਆਈ ਬਖਸ਼ਿਸ਼ ਮਿਲੀ ਹੈ ਔਰ ਨਾਮ ਹੀ ਸਿਰਫ ਉਹਨਾਂ ਨੂੰ ਸਭ ਤੋਂ ਚੰਗਾ ਲੱਗਦਾ, ਬੰਦਗੀ ਚੰਗੀ ਲੱਗਦੀ ਹੈ।
ਹਰ ਕਿਰਪਾਲਿਹੋ ਮਿਲਾਏ ਮਹਿਲ ਹਰ ਪਾਵੇ ਜੀਓ।
ਉਹਨਾਂ ਦੀ ਸਦਾ ਹੀ ਅਰਦਾਸ ਰਹਿੰਦੀ ਹੈ ਕਿ ਕਿਰਪਾ ਕਰਕੇ ਆਪ ਜੀ ਮਿਲਾ ਲਵੋ। ਇਸ ਤਰ੍ਹਾਂ ਅਰਦਾਸ ਕਰਕੇ ਹੀ ਉਹਨਾਂ ਨੂੰ ਵਾਹਿਗੁਰੂ ਦੇ ਦਰ ਤੇ ਮਹਿਲ ਦੀ ਯਾਨੀ ਕਿ ਟਿਕਾਣੇ ਦੀ ਪ੍ਰਾਪਤੀ ਹੋਈ ਹੈ। ਸਾਰੇ ਹੀ ਸ਼ਬਦ ਦੇ ਅੰਦਰ ਅਰਦਾਸ ਰੂਪ ਦੇ ਵਿੱਚ ਅਕਾਲ ਪੁਰਖ ਦੇ ਚਰਨਾਂ ਤੇ ਓਟ ਆਸਰਾ ਲੈ ਕੇ ਉਹਦੇ ਦਰ ਤੇ ਬੇਨਤੀ ਕੀਤੀ ਗਈ ਹੈ ਔਰ ਉਹਦੇ ਵੱਲੋਂ ਕਿਰਪਾ ਕਰਕੇ ਗੁਰਮੁਖ ਤੇ ਜੋ ਬਖਸ਼ਾਂ ਹੋਈਆਂ ਨੇ ਉਹ ਸ਼ਬਦ ਵਿੱਚ ਵਰਣਨ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਕਿਵੇਂ ਸਾਰਾ ਪਲਟਾ ਲਿਆਂਦਾ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਚੰਦੂ ਨੂੰ ਸਜ਼ਾ ਕਿਵੇਂ ਦਿੱਤੀ ਹੈ, ਇਹ ਸ਼ਸਤਰਾਂ ਦੀ ਸ਼ੁਰੂਆਤ ਕਿਵੇਂ ਹੋਈ ਸ੍ਰੀ ਅਕਾਲ ਤਖਤ ਸਾਹਿਬ ਦੀ, ਇਹ ਆਪਾਂ ਕੱਲ੍ਹ ਨੂੰ ਬੇਨਤੀਆਂ ਕਰਾਂਗੇ। ਸਾਰਿਆਂ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ।
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮਨ ਭਾਵਏ। ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।